Thank you. ਚਰਨ ਕਰੋ ਸੁਭਾਈ, ਚਰਨ ਨਾ ਛੱਡੋ ਸਰੀਰ ਕਲ ਜਾਈ, ਖੈਰ ਉਦਾਸ ਕਰੋ ਤੇਰੀ ਸਾਂਭਾ, ਬੇਗ ਮਿਲੋ ਜਨ ਕਰਨਾ ਬਿਲਾਂਭਾ, ਮੈਂ ਸਾਰੋ ਜੀ ਮੈਂ ਜਨ ਤੇਰਾ
Thank you.
ਪ੍ਰਭ ਕੀ ਸ਼ਰਨ ਵਿਚਾਰ ਜਬ ਹੀ ਸ਼ਰਨ ਗਹੀ ਕਿਰਪਾ ਗਜ ਗਰਾਹ ਤੇ ਛੂਟਾ ਮਿਮਨਾ ਨਾਮ ਕਹਾਂ ਲੋ ਵਰਨੋ ਰਾਮ ਖੇਤ ਬੰਧਨ ਤੈ ਟੂਟਾ ਅਜਾ ਮਲ ਪਾਪੀ ਜਗ ਜਾਣੇ ਨਿਮਖ ਮਾਹੇ ਮਿਸਤਾਰਾ ਨਾਨਕ ਕਹਿਤ ਚੇਤ ਚਿੰਤਾਮਨ ਤੈ ਵੀ ਪੁੱਤਰ ਛੁਪਾ। ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਵਾਹਿਗੁਰੂ ਦੀ ਸ਼ਰਨ ਗਿਰ ਕੇ ਸਭ ਦੁੱਖਾਂ ਪਾਪਾਂ ਤੋਂ ਬਰੀ ਹੋਣਾ ਉੱਚ ਮਰਾਤਵੇ ਹਾਸਲ ਹੋਣੇ ਇਸ ਵਿਸ਼ੇ ਤੇ ਸ਼ਬਦ ਉਚਾਰਨ ਕਰਕੇ ਚਾਰ ਉਦਾਹਰਣ ਚਾਰ ਮਿਸਾਲਾਂ ਦੇ ਕੇ ਸਾਨੂੰ ਸਮਝਾਇਆ। ਤੋ ਆਓ ਗੁਰੂ ਨਾਨਕ ਦੇਵ ਮਹਾਰਾਜ ਸਾਨੂੰ ਵਾਹਿਗੁਰੂ ਦੀ ਸ਼ਰਨ ਗਿਰਨ ਦੇ ਠੰਗ ਜੁੱਤੀਆਂ ਤਰੀਕੇ ਦੱਸਣ ਵਾਸਤੇ ਥਾਂ ਥਾਂ ਦੁਨੀਆ ਵਿੱਚ ਵਿਚਰ ਰਹੇ ਹਾਂ। ਸੱਤਾਂ ਦੀਪਾਂ ਨਾਲ ਅਖੰਡਾਂ ਦੇ ਵਿੱਚ ਵਿਚਰ ਕੇ ਸ਼ਬਦਾਂ ਜਥਾ ਯੋਗ ਉਧਾਰ ਕਰ ਰਹੇ ਹਾਂ। ਸਾਰੇ ਗਣੇ ਜਾਤ ਨਾ ਤਾਰੇ ਗਣੇ ਜਾਤ ਬਿਆਨ ਜੀਵਾਂ ਦਾ ਉਧਾਰ। ਅੱਜ ਠੱਗਾਂ ਦੇ ਪਿੰਡ ਉੱਪਰ ਜਿਤਨੇ ਵੀ ਸਾਰੇ ਪਿੰਡ ਦੇ ਵਾਸੀ ਸਨ ਉਹਨਾਂ ਦੇ ਉਧਾਰ ਵਾਸਤੇ ਗੁਰੂ ਦੇ ਚਿੱਤ ਵਿੱਚ ਕਰਨਾ ਆਈ। ਆਪ ਜੀ ਉਹਨਾਂ ਦੇ ਨਗਰ ਪਹੁੰਚੇ। ਉਹਨਾਂ ਹਰ ਤਰੀਕੇ ਸਿਰ ਇਹਨਾਂ ਨੂੰ ਖਤਮ ਕਰਨ ਦੇ ਉਪਰਾਲੇ ਕੀਤੇ। ਗੁਰੂ ਬਾਬਾ ਜੀ ਨੇ ਸ਼ਬਦ ਦੇ ਆਸਰੇ ਈਸ਼ਵਰ ਗਿਆਨ ਕੀਤਾ। ਸਾਰਿਆਂ ਨੂੰ ਨੀਂਦ ਪੈ ਗਈ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਆਦਿ ਕਰਕੇ ਆਪਣੇ ਆਸਣਾਂ 'ਤੇ ਸੱਜ ਕੇ ਗੁਰੂ ਬਾਬਾ ਜੀ ਆਪਣੀ ਸੁਰਤ ਨੂੰ ਦੁਨੀਆ ਤੋਂ ਸਥੂਲ ਸੂਖਮ ਕਾਰਨ ਆਦਿ ਸਰੀਰਾਂ ਤੋਂ ਖਿੱਚ ਕੇ ਸਵੇ ਸਰੂਪ ਜੋ ਆਨੰਦ ਦਾ ਸਾਗਰ ਹੈ ਵਾਹਿਗੁਰੂ ਉਸ ਦੇ ਵਿੱਚ ਲੀਨ ਕਰ ਦਿੰਦੇ ਹਨ। ਸੋ ਭਾਈ ਬਾਲਾ ਮਰਦਾਨਾ ਇਹ ਵੀ ਆਪਣੇ ਖਿਆਲ ਨੂੰ ਸੰਕੋਚ ਕੇ ਗੁਰੂ ਚਰਨਾਂ ਦਾ ਧਿਆਨ ਕਰਕੇ ਇਸ ਪਾਸਾ ਸੁਣਨਾ ਸ਼ੁਰੂ ਕਰ ਦਿੰਦੇ। ਸਮਾਂ ਗੁਜ਼ਰਦਾ ਚਲਾ ਗਿਆ। ਭਾਈ ਮਰਦਾਨੇ ਨੂੰ ਹੁਕਮ ਸੀ ਕੋਈ ਜੰਗਲ ਹੈ ਜਾਂ ਮਾਨ ਹੈ, ਕੋਈ ਸਰੋਤਾ ਹੈ ਨਹੀਂ ਹੈ, ਪਿੰਡ ਹੈ ਨਗਰੀ ਹੈ ਸ਼ਹਿਰ ਹੈ, ਤੂੰ ਸਵੇਰੇ ਅੰਮ੍ਰਿਤ ਵੇਲੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਰੋਜ਼ਾਨਾ ਕਰਿਆ। ਇਹ ਤੇਰੀ ਕਲਿਆਣ ਦਾ ਸਾਧਨ ਹੈ। ਨਿਰਵਾਣ ਕੀਰਤਨ ਗਾਵੋ ਕਰਤੇ ਗਾ, ਨਿਮਕ ਸਿਮਰਤ ਜਿੱਤ ਛੂਟ ਹੈ। ਨਿਸ਼ਕਾਮ ਨਿਰਵਾਣ ਨਿਰਵਾਣ ਹੋ ਕੇ ਵਾਹਿਗੁਰੂ ਦਾ ਕੀਰਤਨ ਐਕਲੂ ਕਾਲ ਦੇ ਜ਼ਮਾਨੇ ਵਿੱਚ ਸਮਾਧੀ ਹੈ। ਸੋ ਇਹਦੇ ਵਿੱਚ ਬੜੀ ਜਲਦੀ ਚਿੱਤ ਦੀ ਇਕਾਗਰਤਾ ਹੁੰਦੀ, ਬਲਕਿ ਆਵਾਮ ਦੀ ਬਹੁਤਿਆਂ ਦੀ ਚਿੱਤ ਦੀ ਇਕਾਗਰਤਾ ਹੁੰਦੀ। ਨਿਯਮ ਮਰਦਾਨੇ ਨੇ ਕੁਛ ਸਮਾਂ ਗੁਜ਼ਰੇ ਤੋਂ ਬਾਅਦ ਆਪਣਾ ਰਬਾਬ ਸੰਭਾਲਿਆ, ਰਬਾਬ ਉਠਾਇਆ। ਹੁਣ ਆਸਾ ਰਾਗ ਨੇ ਮਿੱਠੀਆਂ ਮਿੱਠੀਆਂ ਸੁਣੀਆਂ, ਉਹਨਾਂ ਵਿੱਚ ਵਾਹਿਗੁਰੂ ਦਾ ਜਸ ਕਰਨਾ ਸ਼ੁਰੂ ਕਰ ਦਿੱਤਾ। ਆਪਣੀ ਸੁਰਤ ਨੂੰ ਆਪਣੇ ਖਿਆਲ ਨੂੰ ਹਰੀ ਜਸ ਦੇ ਵਿੱਚ ਪੂਰਾ ਲਿਵਲੀਨ ਕਰਕੇ ਬਾਣੀ ਦਾ ਆਨੰਦ ਮਾਣ ਰਹੇ ਹਨ। ਮਨ ਬਾਣੀ ਰੂਪ ਹੀ ਮਨ ਨੂੰ ਬਣਾ ਰਹੇ ਹਨ। ਮਨ ਇੱਕ ਇਹੋ ਜਿਹੀ ਦ੍ਰਵੀਭੂਤ ਚੀਜ਼ ਹੈ, ਪਿਆਰ ਨਾਲ ਜਿਸ ਚੀਜ਼ ਦਾ ਚਿੰਤਨ ਕਰਦੀ ਉਹਦਾ ਰੂਪ ਬਣ ਜਾਇਆ ਕਰਦਾ। ਸੋ ਪਿਆਰ ਨਾਲ ਬਾਣੀ ਪੜ੍ਹੋ ਉਹਦਾ ਰੂਪ ਬਣ ਜਾਏਗਾ, ਸਿਮਰਨ ਕਰੋ ਉਹਦਾ ਰੂਪ ਬਣ ਜਾਏਗਾ, ਸਾਕਾਰ ਦਾ ਧਿਆਨ ਕਰੋ ਉਹਦਾ ਰੂਪ ਬਣ ਜਾਏਗਾ। ਦੁਨੀਆਂ ਦੇ ਪਦਾਰਥਾਂ ਦਾ ਰੂਪ ਮਨ ਹੀ ਬਣਿਆ, ਹੋਰ ਕੀ ਹੈ। ਜੇ ਇੱਧਰੋਂ ਉੱਠ ਕੇ ਵਾਹਿਗੁਰੂ ਦੇ ਜਸ ਵਿੱਚ ਲੀਨ ਹੋਏ ਸਾਰੇ ਦੁੱਖ ਨਾ ਨਸ਼ਟ ਹੋ ਜਾਣ। ਜਿੰਨਾ ਦੁਨਿਆਵੀ ਪਦਾਰਥਾਂ ਨੂੰ ਸੁੱਖ ਸਰੂਪ ਔਰ ਸਤ ਮੰਨ ਕੇ ਉਹਨਾਂ ਵਿੱਚ ਅਟੈਚਮੈਂਟ ਉਹਨਾਂ ਵਾਲੇ ਦੀ ਤਾਵਣੀ ਹੈ, ਉਹਨਾਂ ਇਹ ਜ਼ਿਆਦਾ ਖਿੰਡ ਜਾਂਦਾ ਹੈ। ਖਿੰਡਿਆ ਮਨ ਅਸ਼ਾਂਤ ਔਰ ਦੁਖੀ ਹੋਇਆ ਕਰਦਾ, ਖਿੰਡਿਆ ਮਹਿਲਾ ਮਨ ਅਸ਼ਾਂਤ ਔਰ ਦੁਖੀ, ਇਕਾਗਰ ਔਰ ਸ਼ੁੱਧ ਮਨ ਸੁਖੀ ਸ਼ਾਂਤ ਹੋਇਆ ਕਰਦਾ। ਉਦੋਂ ਵੀ ਜ਼ਿਆਦਾ ਜਦੋਂ ਮਨ ਇਕਾਗਰ ਔਰ ਸ਼ੁੱਧ ਹੋ ਜਾਏ ਜ਼ਿਆਦਾ ਸੁਖੀ ਸ਼ਾਂਤ ਹੋ ਜਾਂਦਾ ਹੈ। ਅਖੀਰ ਮਨ ਦੀ ਆਖਰੀ ਸਟੇਜ ਅਮਨ ਹੋਣਾ ਹੈ, ਮਨ ਨਹੀਂ ਰਹਿ ਜਾਂਦਾ। ਮਨ ਤੂੰ ਜੋਤ ਸਰੂਪ ਆਪਣਾ ਮੂਲ ਪਛਾਣ, ਮਨ ਹਰ ਜੀਵ ਤੇਰੇ ਨਾਲ ਹੈ ਗੁਰਮਤੀ ਢੰਗ ਮਾਣ। ਇਹ ਮਨ ਆਤਮ ਚਿੰਤਨ ਕਰਦਾ ਕਰਦਾ ਆਤਮ ਸਰੂਪੀ ਬਣ ਜਾਂਦਾ, ਉਦੋਂ ਤਾਂ ਮੋਕਸ਼ ਦਾ ਮੁਕਤਾ ਦਾਤਾ ਬਣ ਜਾਂਦਾ। ਅਤੇ ਮਰਦਾਨਾ ਇਉਂ ਆਪਣੇ ਮਨ ਨੂੰ ਹਰੀ ਜਸ ਦੇ ਵਿੱਚ ਕੀਰਤਨ ਵਿੱਚ ਲੀਨ ਕਰਕੇ ਉਸ ਆਨੰਦ ਵਿੱਚ ਬਾਣੀ ਦੇ ਆਨੰਦ ਵਿੱਚ ਉਸ ਸਮਾਧੀ ਵਿੱਚ ਆਪਣਾ ਸਮਾਂ ਗੁਜ਼ਾਰ ਰਿਹਾ ਹੈ। ਕੀਰਤਨ ਦੀ ਗਾਪ ਗੁਰੂ ਜੀ ਨੇ ਪ੍ਰਮਾਣ ਕੀਤੇ
ਕੀਰਤਨ ਪ੍ਰਧਾਨਾ ਕਲ ਯੁਗ ਕੀਰਤਨ
ਲੜਾਈ, ਭਰਾ ਭਰਾ ਦੀ ਲੜਾਈ, ਪਿਓ ਦੀ ਲੜਾਈ, ਮਾਂ ਧੀ ਦੀ ਲੜਾਈ, ਸੱਜਣਾਂ ਦੀ ਲੜਾਈ, ਰਾਜਾ ਪ੍ਰਜਾ ਦੀ ਲੜਾਈ, ਘਰ ਘਰ ਵਿੱਚ ਕਲਹਿ, ਕਲੇਸ਼ ਪ੍ਰਧਾਨ ਹੋਣ ਕਰਕੇ ਮਨ ਅਸ਼ਾਂਤ ਹਨ, ਦੁਖੀ ਨੂੰ ਕੱਟਦੇ ਚੱਲਦੇ ਜਲਦੇ ਰਹਿੰਦੇ। ਇਸ ਕਲਯੁਗ ਨੂੰ ਸ਼ਾਂਤ ਕਰਨ ਵਾਸਤੇ ਗੁਰੂ ਬਾਬਾ ਜੀ ਨੇ ਸਾਨੂੰ ਕੀਰਤਨ ਬਖਸ਼ਿਆ। ਕੀਰਤਨ ਦੇ ਵਿੱਚ ਆਪਣੀ ਸੁੱਖ ਨੂੰ ਜੋੜ ਕੇ, ਆਪਣੇ ਖਿਆਲ ਨੂੰ ਜੋੜ ਕੇ ਮਨ ਦੇ ਜਿਹੜੇ ਬੁਰੇ ਸੁਭਾਵ ਹਨ ਉੱਚੇ ਹੋ ਕੇ ਸ਼ਾਂਤ ਰੱਖਦਾ। ਸ਼ੁੱਧ ਔਰ ਇਕਾਗਰ ਮਨ ਦੁਆਰਾ ਵਿਚਾਰ ਪੈਦਾ ਹੁੰਦੀ ਹੈ, ਉਸ ਵਿਚਾਰ ਦੁਆਰਾ ਆਪਣੇ ਜੀਵਨ ਨੂੰ ਉੱਚਾ ਕਰਨ ਦੀ ਕੋਸ਼ਿਸ਼ ਕਰੋ। ਲੋਕ ਸੁਖੀ ਪ੍ਰਲੋਕ ਸੁਖੀ ਆਉ। ਮਰਦਾਨੇ ਨੇ ਕੀਰਤਨ ਦੇ ਵਿੱਚ ਸ਼ੁੱਧ ਜੋੜ ਕੇ ਆਪਣਾ ਸਮਾਂ ਕੀਰਤਨ ਸਮਾਧੀ ਵਿੱਚ ਗੁਜ਼ਾਰਨਾ ਸ਼ੁਰੂ। ਸਮਾਂ ਗੁਜ਼ਰਦਾ ਚਲਾ ਗਿਆ। ਚਿੜੀ ਚੌਕੀ ਪਉ ਕੁਟੀ, ਗਗਨ ਬਹੁਤ ਤਰੰਗ, ਚਰ ਜਰੂ ਬਸੰਤਨ ਰਚੇ ਨਾਨਕ ਨਾਮੇ ਰੰਗ। ਉਹ ਖਵਾਇਆ ਜਦੋਂ ਚਿੜੀ ਚੌਕਣੀ ਸ਼ੁਰੂ ਕਰਦੀ ਔਰ ਚੜ੍ਹਦੀ ਵੱਲੋਂ ਰੋਸ਼ਨੀ ਨਜ਼ਰ ਆਉਂਦੀ ਹੈ। ਸੰਸਾਰ ਦਾ ਅੰਧਕਾਰ ਦੂਰ ਕਰਨ ਵਾਸਤੇ ਸੂਰਜ ਭਗਵਾਨ ਆਪ ਨੂੰ ਉਸ ਤਰਫੋਂ ਪ੍ਰਗਟ ਕਰਦਾ ਹੈ। ਸੋ ਇਉਂ ਆਹਿਸਤਾ ਆਹਿਸਤਾ ਜਦੋਂ ਸੂਰਜ ਦੀ ਟਿੱਕੀ ਚੜ੍ਹੀ, ਮਰਦਾਨੇ ਨੇ ਪਾ ਦਿੱਤਾ, ਅਰਦਾਸ ਕਰ ਦਿੱਤੀ, ਕਿਉਂਕਿ ਉਸ ਵਕਤ ਤੱਕ ਹੀ ਮਰਦਾਨਾ ਸੱਜ ਦੀਵਾਰ ਦਾ ਕੀਰਤਨ ਕਰਿਆ ਕਰਦਾ ਸੀ। ਅਰਜ਼ ਕਰ ਦਿੱਤੀ, ਗਰੀਬ ਨਿਵਾਜ ਸ੍ਰੀ ਆਸਾ ਜੀ ਦੀਵਾਰ ਦਾ ਕੀਰਤਨ ਹੋਇਆ। ਕਿਰਪਾ ਕਰੋ, ਕਾਮ ਕਰੋ, ਲਵੋ ਓਂਕਾਰ ਤੋਂ ਬਚਾਓ, ਚਰਨ ਦੀ ਪ੍ਰੀਤ ਬਖਸ਼ੋ। ਇਉਂ ਸਿਰ ਨਵਾ ਕੇ ਬੈਠ ਗਿਆ। ਉਡੀਕ ਵਿੱਚ ਹੈ ਗੁਰੂ ਬਾਬਾ ਜੀ ਸਮਾਧੀ ਤੋਂ ਸਥਾਨ ਹੋਣ। ਸੋ 5-7 ਮਿੰਟ ਗੁਜ਼ਰੇ ਤੋਂ ਬਾਅਦ ਗੁਰੂ ਬਾਬਾ ਜੀ ਨੇਤਰ ਕਮਲ ਖੋਲ੍ਹੇ। ਇੱਧਰ ਉੱਧਰ ਥੱਕਿਆ ਪਰ ਕੋਈ ਸਰੋਤਾ ਨਜ਼ਰ ਨਹੀਂ ਆਇਆ, ਕੋਈ ਸੁਣਨ ਵਾਲਾ ਨੀਂਦਾ ਨਹੀਂ। ਗੁਰੂ ਜੀ ਮੁਸਕਰਾ ਕੇ ਕਹਿਣ ਲੱਗੇ, ਭਾਈ ਬਾਲਾ ਮਰਦਾਨਾ, ਕਿਤਨਾ ਉੱਚੀ ਉੱਚੀ ਹਰੀ ਕੀਰਤਨ ਹੋਇਆ ਹੈ, ਪਿੰਡ ਦੇ ਲੋਕਾਂ ਤੋਂ ਲਾਭ ਨਹੀਂ ਉਠਾਇਆ ਗਿਆ। ਪ੍ਰਤੀਤ ਹੁੰਦਾ ਹੈ ਅਭਾਗ ਪੁਰਸ਼ਨ, ਭਾਗਾਂ ਤੋਂ ਹੀਣੇ ਪੁਰਸ਼ਨ, ਹੁਣ ਤੋਂ ਲਾਭ ਨਹੀਂ ਲਿਆ ਗਿਆ। ਅੱਛਾ, ਭਾਗਾਂ ਤੋਂ ਬਿਨਾਂ ਭਾਵੇਂ ਅੰਮ੍ਰਿਤ ਦੇ ਕੁੰਡ 'ਤੇ ਵੀ ਪਹੁੰਚ ਗਏ, ਉੱਥੇ ਵੀ ਅੰਮ੍ਰਿਤ ਨਹੀਂ ਪੀਤਾ ਜਾਇਆ। ਸੋ ਇਉਂ ਕਰਕੇ ਗੁਰੂ ਜੀ ਕਹਿਣਗੇ, ਚਲੋ ਚਲੀਏ, ਔਰ ਜਾਂਦੇ ਥੋੜ੍ਹਾ ਉੱਚੀ ਸੁਰ ਵਿੱਚ ਇਹਨਾਂ ਨੂੰ ਟੁੰਬ ਚੱਲੀਏ। ਮਰਦਾਨੇ ਨਿਰਵਾਭ ਗੁਰੂ ਜੀ ਨੇ ਉੱਚੀ ਸੁਰ ਵਿੱਚ ਇਉਂ ਗਾਇਨ ਕੀਤਾ।
ਭਾਗ ਜਿਨ੍ਹਾਂ ਦੇ ਮੰਦੇ ਦਿੱਤੀ ਬਾਗ ਤੋਂ ਨਾ ਜਾਗਦੇ, ਭਾਗ ਜਿਨ੍ਹਾਂ ਦੇ ਮੰਦੇ ਦਿੱਤੀ ਬਾਗ ਤੋਂ ਨਾ ਜਾਗਦੇ,
ਸਾਰਾ ਸੰਸਾਰ ਮੋਹ ਮਾਇਆ ਵਿੱਚ ਸੁੱਤਾ ਪਿਆ, ਅਗਿਆਨ ਵਿੱਦਿਆ ਵਿੱਚ ਸੁੱਤਾ ਪਿਆ, ਸੰਸਾਰਿਕ ਸੁਪਨਾ ਆ ਰਿਹਾ, ਇਹਦੇ ਵਿੱਚ ਅਨੇਕਾਂ ਦੁੱਖ ਤਕਲੀਫਾਂ ਦਾ ਸਾਹਮਣਾ ਕਰ ਰਿਹਾ। ਬੇਅੰਤ ਸੁਪਨੇ ਵਿੱਚ ਹੀ ਬਨੌਤੀ ਤਰੀਕਿਆਂ ਦੁਆਰਾ ਵਪਾਰ ਕਰ ਰਿਹਾ ਪਰ ਸੁਖੀ ਨਹੀਂ ਹੋ ਰਿਹਾ। ਜਗਾਉਣ ਵਾਸਤੇ ਕੋਸ਼ਿਸ਼ ਕਰਦੇ ਹਨ, ਚਾਗੇਂਦਿਆਂ ਕੁਕੇਂਦਿਆਂ ਚਾਗੇਂਦਿਆਂ ਮੱਤੀ ਦੇਂਦਿਆਂ ਨਿੱਤ ਜੋ ਸ਼ੈਤਾਨ ਮਜਾਇਆ ਸੋ ਕਿਛ ਫੇਰੇ ਚਿੱਤ, ਕੂਕਾ ਮਾਰ ਦਿਨ ਵੇਦ ਸ਼ਾਸਤਰ, ਵੇਦ ਚਾਂਗਾ ਮਾਰ ਦਿਨ ਸ਼ਾਸਤਰ ਮੱਤੀ ਦਿੰਦੇ ਸੰਤ ਮਹਾਤਮਾ। ਜਗਾਉਣ ਵਾਸਤੇ ਉੱਚੀ ਉੱਚੀਆਂ ਆਵਾਜ਼ਾਂ ਦਿੰਦੇ ਹਨ ਪਰ ਇਹਦੇ ਮਨ ਦੇ ਵਿੱਚ ਇੱਕ ਸ਼ੈਤਾਨ ਬੈਠਾ ਹੈ, ਉਹ ਇਸਨੂੰ ਜਾਗਣ ਹੀ ਨਹੀਂ ਦਿੰਦਾ। ਐਸੀ ਗੂੜੀ ਨੀਂਦ ਆਈ ਹੋਈ ਹੈ, ਉੱਚੇ ਢੋਲ ਢਮੱਕਿਆਂ ਨਾਲ ਵੀ ਨਹੀਂ ਜਾਗਦਾ ਹੈ। ਕਹਿੰਦੇ ਗੁਰੂ ਜੀ ਕਹਿੰਦੇ ਭਾਈ ਮਰਦਾਨਾ ਬਾਲਾ ਅਭਾਗ ਪੁਰਸ਼ ਹੈ, ਐਡਾ ਉੱਚੀ ਉੱਚੀ ਕੀਰਤਨ ਹੋਇਆ ਪਿੰਡ ਤੋਂ ਲਾਭ ਨਾ ਉਠਾਇਆ ਗਿਆ। ਚਲੋ ਗੁਰੂ ਜੀ ਉੱਠ ਖੜ੍ਹੇ ਹੋਏ, ਪਿੱਛੇ ਭਾਈ ਬਾਲਾ ਅਤੇ ਮਰਦਾਨਾ ਚੱਲ ਪੈਂਦੇ। ਰਾਤ ਦਾ ਜੋ ਸ਼ਬਦ ਗਾਇਨ ਕੀਤਾ ਸੀ ਉਹਨਾਂ ਸਾਰੇ ਪਿੰਡ ਦੇ ਲੋਕਾਂ ਦੇ ਉੱਪਰ ਇਹੋ ਜਿਹਾ ਗਹਿਰਾ ਅਸਰ ਹੋਇਆ, ਅਜੇ ਤੱਕ ਉਹਨਾਂ ਨੂੰ ਜਾਗ ਨਹੀਂ ਸੀ ਆਈ। ਹੁਣ ਜੋ ਜਾਗ ਆਈ ਦੇਖਦੇ ਨੂੰ ਮੁਸਾਫਰ ਜਿਨ੍ਹਾਂ ਦੇ ਵਾਸਤੇ ਅਸੀਂ ਕੋਸ਼ਿਸ਼ ਕਰਦੇ ਸਾਂ ਰਾਤ ਨੂੰ ਇਹਨਾਂ ਨੂੰ ਖਤਮ ਕਰਕੇ ਧਨ ਦੌਲਤ ਲੁੱਟੀਏ, ਇਹਨਾਂ ਦਾ ਜੋ ਕੁਛ ਗੁੱਝੇ ਲਾਲ ਹਨ ਉਹਨਾਂ ਨੂੰ ਕਾਬੂ ਕਰੀਏ, ਪਰ ਉਹ ਹਨ ਨਹੀਂ। ਸੋ ਮੁਖੀ ਮੁਖੀ ਜਿਹੜੇ ਠੱਗ ਸਨ ਕਹਿਣਗੇ ਮੁੰਡਿਓ ਤਕੜੇ ਹੋ, ਇੱਧਰ ਕਿਤੇ ਨੇੜੇ ਹੀ ਜਾਂਦੇ ਹੋਣਗੇ ਚੌਹਾਂ ਤਰਫਾਂ ਨੂੰ ਕਈ ਕਈ ਪੰਜ ਪੰਜ ਸੱਤ ਸੱਤ ਨੌਜਵਾਨ ਮੁੰਡੇ ਨਠਾ ਦਿੱਤੇ, ਮੋਢਿਆਂ 'ਤੇ ਡਾਂਗਾਂ ਰੱਖੀਆਂ ਨੱਠੇ ਜਾਂਦੇ ਹਨ। ਜਿਸ ਤਰਫ ਗੁਰੂ ਜੀ ਅਜੇ ਪਿੰਡ ਦੀ ਜੂਹ ਵਿੱਚ ਹੀ ਸਨ, ਪਿੱਛੇ ਜਾਣ ਵਾਲੇ ਠੱਗਾਂ ਦੇ ਮੁੰਡਿਆਂ ਨੇ ਆਵਾਜ਼ ਦਿੱਤੀ ਉੱਚੀ, ਠਹਿਰ ਜਾਓ, ਤੁਸੀਂ ਜਾਣ ਵਾਲੇ ਕੌਣ ਹੋ? ਤੁਸੀਂ ਕੋਈ ਜਾਦੂਗਰ ਹੋ? ਸਾਡੇ ਪਿੰਡ ਦੇ ਲੋਕਾਂ 'ਤੇ ਕਿਹਾ ਜਿਹਾ ਕਲਾਮ ਪੜ੍ਹਿਆ, ਜਾਦੂ ਦਾ ਅਸਰ ਕੀਤਾ, ਹੋਸ਼ ਤੱਕ ਨਾ ਰਹੀ, ਅਸੀਂ ਤਾਂ ਉਹ ਲੋਕ ਹਾਂ ਜਿਹੜੇ ਗੱਲ ਪਿੱਛੋਂ ਕਰਦੇ, ਪਹਿਲੇ ਮਾਰ ਕੇ ਖਤਮ ਕਰਦੇ। ਜਦੋਂ ਨੇੜੇ ਆ ਕੇ ਗੱਲ ਕਹੀ, ਮਰਦਾਨਾ ਡਰਿਆ ਉਹਨਾਂ ਦਾ ਤੌਰ ਦੇਖ ਕੇ, ਅਤੇ ਗੁਰੂ ਜੀ ਮੁਸਕਰਾ ਕੇ ਕਹਿੰਦੇ, ਭਾਈ ਮਰਨੋਂ ਤਾਂ ਨਹੀਂ ਡਰਦੇ, ਮਰਨੋਂ ਤਾਂ ਨਹੀਂ ਡਰਦੇ, ਪਰ ਗੱਲ ਇੰਨੀ ਹੈ, ਸਾਡੇ ਸਰੀਰਾਂ ਦਾ ਸੰਸਕਾਰ ਕਰਦਾ। ਉਹ ਸਾਹਮਣੇ ਇੱਕ ਸਿਵਾ ਮੱਜਦਾ ਸੀ, ਉਂਗਲੀ ਕਰਕੇ ਕਹਿੰਦੇ, ਉੱਥੋਂ ਅੱਗ ਲਿਆਓ, ਸਾਡੇ ਸਰੀਰਾਂ ਦਾ ਸੰਸਕਾਰ ਕਰ ਜਿਓ। ਉਹਨਾਂ ਵਿੱਚੋਂ ਇੱਕ ਨੌਜਵਾਨ ਮੁੰਡਾ ਕਹਿੰਦਾ, ਸਾਨੂੰ ਸੰਸਕਾਰ ਕਰਨ ਦੀ ਕੀ ਲੋੜ, ਅਸੀਂ ਤਾਂ ਮਾਰਨਾ, ਤੁਹਾਨੂੰ ਮਾਰ ਕੇ ਖਤਮ ਕਰ ਦੇਣਾ, ਤੁਹਾਡਾ ਧਨ ਦੌਲਤ ਖੁੱਲ ਜਾਣਾ। ਉਹਨਾਂ ਵਿੱਚੋਂ ਇੱਕ ਕਹਿਣ ਲੱਗੇ, ਕੋਈ ਗੱਲ ਨਹੀਂ, ਆਪਾਂ ਤੋਂ ਤਕੜੇ ਤਾਂ ਨਹੀਂ ਹਨ, ਅਸੀਂ ਅੱਧੇ ਇੱਥੇ ਖੜ੍ਹਦੇ ਹਾਂ, ਅੱਧੇ ਆਪਾਂ ਅੱਗ ਲਿਆਉਂਦੇ ਹਾਂ, ਗੱਲ ਕਾਹਦੀ ਹੈ, ਕੋਈ ਦੂਰ ਨਹੀਂ। ਉਹਨਾਂ ਵਿੱਚ ਦੋ ਮੁੰਡੇ ਅੱਗ ਲੈਣ ਵਾਸਤੇ ਚਲੇ, ਬਾਕੀ ਉੱਥੇ ਖੜ੍ਹੇ ਹੋਏ। ਤੋ ਉੱਥੇ ਜਾ ਕੇ ਜਿੱਥੇ ਸ਼ਿਵਾ ਮੱਚਦਾ, ਕੀ ਨਜ਼ਰ ਆਇਆ ਉਹਨਾਂ ਨੂੰ? ਉੱਥੇ ਜਿਹੜੀ ਰੂਹ ਮਰ ਚੁੱਕੀ ਸੀ, ਜਿਸਦਾ ਸਰੀਰ ਫੁੱਕ ਚੁੱਕਿਆ ਸੀ, ਉਸਨੂੰ ਲਿਜਾਣ ਵਾਸਤੇ ਦੋ ਫਰੀਕ ਲੜਾਈ ਕਰ ਰਹੇ, ਦੇਵਗਣ ਜਮਗਣ। ਜਮਦੂਤ ਤਾਂ ਕਹਿੰਦੇ ਹਨ, ਸਾਰੀ ਜ਼ਿੰਦਗੀ ਪਾਪ ਗੁਨਾਹ ਕਰਦਾ ਰਿਹਾ, ਅਸੀਂ ਲਿਜਾਣਾ, ਅਸੀਂ ਇਹਨੂੰ ਧਰਮ ਰਾਜਾ ਦੇ ਪੇਸ਼ ਕਰਕੇ ਹੋਰ ਨਰਕਾਂ ਵੀ ਛੱਡਣਾ, ਕਿਉਂਕਿ ਚੰਗਾ ਕੰਮ ਕੋਈ ਨਹੀਂ ਕੀਤਾ। ਦੂਜੇ ਦੇਵਗਣ ਦੇਵਤੇ ਕਹਿੰਦੇ ਨੇ, ਅਸੀਂ ਲਿਜਾਣਾ ਹੈ, ਭਾਵੇਂ ਸਾਰੀ ਜ਼ਿੰਦਗੀ ਪਾਪ ਗੁਨਾਹ ਕਰਦਾ ਰਿਹਾ, ਪਰ ਇਸਦੇ ਸ਼ਿਵੇ ਵੱਲ ਗੁਰੂ ਨਾਨਕ ਦੀ ਉਂਗਲੀ ਹੋਊਗੀ, ਸਾਰੇ ਇਸਦੇ ਪਾਪ ਗੁਨਾਹ ਬਖਸ਼ੇ ਗਏ, ਇਸ ਵਾਸਤੇ ਅਸੀਂ ਲਿਜਾਣਾ, ਸਾਡਾ ਹੱਕ ਹੈ। ਇਉਂ ਦੋਨਾਂ ਨੂੰ ਝਗੜਦਿਆਂ ਦੇਖ ਕੇ ਉਹ ਪੁੱਛਦੇ ਨੇ, ਜਿਹੜੇ ਅੱਗ ਲੈਣ ਗਏ ਮੁੰਡੇ ਠੱਗਾਂ ਦੇ, ਕੌਣ? ਗੁਰੂ ਨਾਨਕ ਜੀ ਦੀ ਇੱਕ ਉਂਗਲੀ ਇਸ ਵੱਲ ਹੋਇਆ, ਇਹਦੇ ਸਿਵੇ ਵੱਲ ਹੋਇਆ, ਸਾਰੇ ਗੁਨਾਹ ਬਖਸ਼ੇ ਗਏ, ਕਿਹੜਾ ਗੁਰੂ ਨਾਨਕ ਹੈ? ਉਹ ਕਹਿੰਦੇ, ਉਹੀ ਜਿਹਨੇ ਤੁਹਾਨੂੰ ਅੱਗ ਲੈਣ ਭੇਜਿਆ ਹੈ, ਅਰਸ਼ਾਂ ਕੁਰਸ਼ਾਂ ਦਾ ਮਾਲਕ, ਦੁਨੀਆਂ ਦੇ ਉਧਾਰ ਵਾਸਤੇ ਉਸਨੇ ਨਿਰਾਕਾਰ ਪਰਮਾਤਮਾ ਨੇ ਸਾਕਾਰ ਰੂਪ ਧਾਰਨ ਕੀਤਾ ਹੈ। ਇੰਨੀ ਗੱਲ ਸੁਣਨ ਦੀ ਦੇਰ ਸੀ, ਉਹਨਾਂ ਦੇ ਪੈਰ ਹੇਠ ਮਿੱਟੀ ਨਿਕਲੀ, ਝੱਟ ਹੀ ਪਿੱਛੇ ਦੌੜੇ, ਅੱਗ ਦਾ ਸਵਾਲ ਤਾਂ ਖਤਮ ਹੋ ਗਿਆ। ਜਿੱਥੇ ਗੁਰੂ ਜੀ ਦੇ ਪਾਸ ਹੋਰ ਪੰਜ ਚਾਰ ਉਹਨਾਂ ਦੇ ਸਾਥੀ ਖੜ੍ਹੇ ਸਨ, ਕੁਛ ਗੁਰੂ ਜੀ ਨਾਲ ਵਾਰਤਾਲਾਪ ਕਰ ਰਹੇ ਸਨ, ਝੱਟ ਆ ਕੇ ਦੌੜ ਕੇ ਚਰਨਾਂ 'ਤੇ ਦਾੜ ਦਾੜ ਡਿੱਗ ਪੈਂਦੇ ਹਨ, ਚਰਨ ਫੜੇ ਅਤੇ ਉੱਚੀ ਉੱਚੀ ਬੁਆ ਮਾਰ ਕੇ ਮੁਆਫੀਆਂ ਮੰਗਦੇ ਹਨ।
ਬਖਸ਼ ਲਿਓ ਮਹਾਰਾਜ ਹਮੀ ਅਪਰਾਧੀ, ਹਮੀ ਅਪਰਾਧੀ, ਬਖਸ਼ ਲਿਓ ਮਹਾਰਾਜ ਹਮੀ ਅਪਰਾਧੀ, ਹਮੀ ਅਪਰਾਧੀ, ਨਿੰਦਕ ਦੁਸ਼ਟ ਹਰਾਮ ਖੋਰ ਸਗਦੇਸ਼ ਕਦੰਦਾ, ਕਾਮ ਕ੍ਰੋਧ ਮਦ ਲੋਭ ਮੋਹ ਹੰਕਾਰ ਕਰੰਦਾ, ਵਿਸ਼ਵਾਸ ਕਰਦੀ ਕਿਰਤ ਖਣ ਮੋਖੋ ਨਰ ਖੰਦਾ, ਸਿਮਰ ਮਰੀਦਾ ਠਾਡੀਆ ਸਤਿਗੁਰ ਬਖਸ਼ੰਦਾ।
ਬਖਸ਼ਿਓ ਮਹਾਰਾਜ।
अपराधी हम अपराधी बसो महाराज हम अपराधी हम अपराधी
बाबा जी के चरणों से टिक के माफिया मंगनिया शुरू कीतिया खिमा मंगनिया शुरू कीतिया ते प्रार्थना की गरीब नवाज नगर चलो बहुत प्रार्थना करन ते गुरु जी वापस आ गए पिंड के लोगों नू सारी हकीकत दसी असी कितने भाग हाँ कितने माड़े भागा वाले हाँ कुछ लाभ नहीं उठा सके इन्हों ने एक उंगली शिवे वल कीतिया उस प्राणी के सारे गुना बख्शे गए आपां नूं खाली नहीं रहना चाहिए सारे पिंड के लोग गल पले पा के गुरु बाबा जी अगे प्रार्थना कर दें गरीब साढ़े ते कृपा करो गुरु जी फरमाते हैं तुहानूं रब ने जमीना दित्तियां तुहाडे शरीर तकड़े नरोए सब कुछ दिता उस वाहिगुरू दीआं दातां नूं पा के दातार नूं भुल गए रब की खलकत को दुखी करना शुरू किया अपनी जिंदगी का रोह तुसी इहो जे पासे नूं लिजा रहे हो ना इत्थे सुख ना अगे सुख तां ते तुहानूं चाहिदा है जिहड़े वादे करके आओ आए हो अपने माता दे उदर विच परमेशर नाल वैदे की ते उहनां ते कम से कम पक्के रहो तो वैदे की जिस वक्त ये जीव की रचना रची गंदे पानी तो इहदी रचना रची नौ दस महीने माता दे उदर विच इहदा वासा सेठ हन ते पैर तहन रचंत जी रचना मात गर्भ स्थापन सा सा सिमरंत नान महा अगन न विनाशन जठरा अगन जिहड़ी खाधे पीते नूं भस्म करदी है उत्थे इहदा वासा पर श्वास श्वास प्रभु दा सिमरन करदा सी और इउं प्रार्थना करदा सी तां इसदा बचाव
जी मैं नाम जपूंगा तेरा ऐसा मैनू कट लेगा नाम जपूंगा तेरा ऐसा मैनू कट लेगा
Thank you. ਕੋਈ ਦੁੱਖ ਛਿੜਦਾ ਹੈ ਇਨਸਾਨ ਨੂੰ, ਉਦੋਂ ਨਾਸਤਿਕ ਵੀ ਆਸਤਿਕ ਹੋਏ ਦੇਖੀਂਦੇ ਹਨ। ਭਾਵੇਂ ਪ੍ਰਭੂ ਪਰਮੇਸ਼ਰ ਦੇ ਸਰੂਪ ਨੂੰ ਅੱਛੀ ਤਰ੍ਹਾਂ ਨਹੀਂ ਜਾਣਦੇ, ਫਿਰ ਵੀ ਉਹ ਰੱਬ ਦੇ ਅੱਗੇ ਤਰਲੇ ਲੈਂਦੇ ਦੇਖੀਂਦੇ ਹਨ। ਸੋ ਮਾਤਾ ਦੇ ਉਧਰ ਵੀ ਜਦੋਂ ਜਿਸ ਨੂੰ ਜਠਰਾਗਨ ਸਾੜਦੀ ਹੈ, ਕੁੰਭੀ ਨਰਕ ਵਿੱਚ ਇਹਦਾ ਵਾਸਾ ਹੈ, ਸੇ ਟਾਹਾਂ ਅਤੇ ਪੈਰੋ ਤਾਹਾਂ ਨੂੰ ਮਾਨੋ ਇਹਨੂੰ ਇਉਂ ਟੰਗਿਆ ਹੋਇਆ ਹੈ। ਸੋ ਉਸ ਮੌਕੇ ਪਰਮੇਸ਼ਰ ਦੇ ਨਾਮ ਨਾਲ ਇਹਦੀ ਲਿਵ ਲੱਗੀ, ਸਵਾਸ ਸਵਾਸ ਸਿਮਰਨ ਕਰਦਾ ਸੀ ਔਰ ਪ੍ਰਾਰਥਨਾ ਕਰਦਾ ਸੀ, ਪ੍ਰਭੂ ਅੰਤਰਿਆਮੀ ਪਤਤ ਪਾਵਨ ਕਰਨ ਕਾਰਨ ਮਿਹਰਬਾਨ, ਮਿਹਰ ਕਰੋ, ਕਿਰਪਾ ਕਰੋ, ਇਸ ਨਰਕ ਵਿੱਚੋਂ ਮੈਨੂੰ ਕੱਢੋ, ਦੁਨੀਆਂ ਵਿੱਚ ਜਾ ਕੇ ਸਦਾ ਹੀ ਆਪ ਦਾ ਭਜਨ ਕਰੂੰ। ਦੁੱਖ ਵਿੱਚ ਇਹੋ ਜਿਹੇ ਵਾਅਦੇ ਕਰਦੇ ਹੀ ਸਾਰੇ, ਇਹੀ ਨਹੀਂ ਉੱਥੇ ਸੌ ਜਨਮ ਦੀ ਖਬਰ ਸੀ। ਇਸ ਜਦੋਂ ਮਨ ਸ਼ੁੱਧ ਹੁੰਦਾ, ਇਕਾਗਰ ਹੁੰਦਾ, ਉਦੋਂ ਇਹੋ ਜਿਹੀਆਂ ਗੱਲਾਂ ਮਾਮੂਲੀ ਬਾਤਾਂ ਹੁੰਦੀਆਂ ਇਹਦੇ ਹਿਰਦੇ ਵਿੱਚ ਪ੍ਰਗਟ ਹੋ ਜਾਣੀਆਂ। ਬਹੁਤਿਆਂ ਨੂੰ ਤਾਂ ਇਹ ਦੁਨੀਆਂ ਵਿੱਚ ਆ ਕੇ ਵੀ ਆਪਣੇ ਪਿਛਲੇ ਸੰਸਕਾਰ ਦੇਖੀ ਦੇਣ, ਕਈ ਘਟਨਾਵਾਂ ਐਸੀਆਂ ਦੇਖੀਆਂ ਹਨ, ਉਹ ਦੱਸਦੇ ਹਨ ਬੱਚੇ ਜਿੰਨੀ ਦੇਰ ਤੱਕ ਮਨ ਉਹਨਾਂ ਦੇ ਖਿੰਡੇ ਨਹੀਂ, ਮੈਲੇ ਨਹੀਂ ਹੋਏ, ਸ਼ੁੱਧ ਹਨ, ਉਹ ਪਹਿਲੇ ਸੰਸਕਾਰ ਉਹਨਾਂ ਨੂੰ ਪ੍ਰਤੱਖ ਦਿੰਦੇ ਨੇ। ਫਲਾਣੇ ਥਾਂ ਸਾਡਾ ਘਰ ਸੀ, ਉੱਥੇ ਮੇਰੀਆਂ ਕਿਤਾਬਾਂ ਪਈਆਂ, ਉਹ ਮੇਰੇ ਮਾਤਾ ਪਿਤਾ, ਐਂ ਬਹੁਤ ਸਾਰੇ ਦੇਖਣ ਆਏ। ਸੋ ਮਾਤਾ ਦੇ ਉਧਰ ਦੇ ਵਿੱਚ ਜਨਮ ਦੀ ਖਬਰ ਮਾਮੂਲੀ ਫਰਕ ਪੈਦਾ ਕਰਦੀ। ਸੋ ਇਉਂ ਵਾਅਦੇ ਕਰਦਾ ਸੀ ਪਰਮੇਸ਼ਰ ਨੇ, ਵਾਹਿਗੁਰੂ ਨੇ ਉਸਨੂੰ ਸਮਝਾਇਆ, ਤੈਨੂੰ ਸਮਝਾਇਆ, ਦੇ ਬਈ ਹੁਣ ਤੂੰ ਦੁੱਖ ਵਿੱਚ ਵਾਅਦੇ ਕਰਨਾ, ਸਦਾ ਹੀ ਤੈਨੂੰ ਯਾਦ ਰੱਖੂੰ, ਪਰ ਦੁਨੀਆਂ ਦੇ ਵਿੱਚ ਦੁਨੀਆਂ ਦੀ ਮਾਇਆ ਦੇ ਵਿੱਚ ਜਾ ਕੇ ਤੇਰੀ ਅਕਲ ਹੋਰ ਦੀ ਹੋਰ ਹੋ ਜਾਣੀ ਹੈ, ਤੂੰ ਇਹ ਵਾਅਦਿਆਂ ਨੂੰ ਭੁੱਲ ਜਾਣਾ ਹੈ। ਪਰ ਫਿਰ ਵੀ ਤੈਨੂੰ ਤਿੰਨ ਗੱਲਾਂ ਦੱਸਦੇ ਹਾਂ। ਪਹਿਲੇ ਤਾਂ ਗ੍ਰਸਤ ਵਿੱਚ ਰਹੀਂ, ਨੇਕ ਨੀਅਤੀ ਦਾ ਕੰਮ ਕਾਰ ਕਰੀਂ, ਚੰਗੇ ਸੁਭਾਵ ਰੱਖੀਂ, ਸਭ ਨਾਲ ਮਿਲ ਵਰਤਣ ਰੱਖੀਂ। ਇਉਂ ਰਹਿੰਦਾ ਹੋਇਆ ਕੋਈ ਵੀ ਕੰਮ ਕਾਰ ਹੈ, ਪਣ ਗ੍ਰਸਤ ਦਾ ਨੌਕਰੀ ਚਾਕਰੀ ਖੇਤੀ ਪੱਤੀ ਵਣਜ ਵਪਾਰ ਕੁਛ ਵੀ ਹੈ, ਉਹਦੇ ਵਿੱਚੋਂ ਦਸਵੰਧ ਮੇਰੇ ਲੈ ਕੇ ਕੱਢੀ ਜਾਈ, ਔਰ ਚੌਵੀਆਂ ਘੰਟਿਆਂ ਵਿੱਚੋਂ ਦਸਵਾਂ ਹਿੱਸਾ ਕਮ ਸੇ ਕਮ 28 ਘੰਟੇ ਜ਼ਰੂਰ ਭਜਨ ਕਰੀ। ਇਹ ਪਹਿਲਾ ਦਰਜਾ ਹੈ, ਜੇ ਤੂੰ ਇਉਂ ਕਰੇਂਗਾ ਫਿਰ ਵੀ ਤੂੰ ਸੁਰਖਰੂ ਹੋਵੇਂਗਾ। ਭਲਾ ਜੇ ਤੈਨੂੰ ਜ਼ਿਆਦਾ ਵਿਵੇਕ ਪੈਦਾ ਹੋ ਜਾਏ, ਤੇਰੇ ਚਿੱਤ ਵਿੱਚ ਇਹ ਗੱਲ ਬੈਠ ਜਾਏ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾਂ ਸਭ ਕੂੜ ਗਾਲੀ ਪੋਛੀਆਂ। ਜਦੋਂ ਮਨ ਸ਼ੁੱਧ ਹੁੰਦਾ ਹੈ, ਇਨਸਾਨ ਦੇ ਚਿੱਤ ਵਿੱਚ ਵਿਵੇਕ ਪੈਦਾ ਹੁੰਦਾ ਹੈ, ਉਸਨੂੰ ਦੁਨੀਆਂ ਦੇ ਜਿਤਨੇ ਪਦਾਰਥ ਹਨ ਅਸਤ ਜੜ ਦੁੱਖ ਰੂਪ ਅਤੇ ਪ੍ਰਛਿੰਨ ਪ੍ਰਤੀਤ ਹੋਣ ਲੱਗ ਪੈਂਦੇ ਹਨ, ਸਤ ਸੁਖ ਸਰੂਪ ਸਦੀਵੀ ਰਹਿਣ ਵਾਲਾ ਵਾਹਿਗੁਰੂ ਔਰ ਉਸਦਾ ਨਾਮ ਹੀ ਪ੍ਰਤੀਤ ਹੁੰਦਾ। ਫਿਰ ਇਹੋ ਜਿਹਾ ਪੁਰਸ਼ ਜਿਹੜਾ ਹੈ ਉਹ ਪਰਮੇਸ਼ੁਰ ਦੇ ਭਜਨ ਨੂੰ ਵਿਸਾਰਨਾ ਨਹੀਂ ਚਾਹੁੰਦਾ, ਉਸ ਨੂੰ ਜਗਤ ਜੰਜਾਲ ਉਹਨੂੰ ਕੌੜੇ ਜਿਹੇ ਲੱਗਣ ਲੱਗ ਪੈਂਦੇ, ਬੁਰੇ ਲੱਗਣ ਲੱਗ ਪੈਂਦੇ ਨੇ। ਪਰਮੇਸ਼ੁਰ ਕਹਿੰਦਾ ਜੇਕਰ ਤੈਨੂੰ ਇਹੋ ਜਿਹਾ ਵਿਵੇਕ ਪੈਦਾ ਹੋ ਜਾਏ, ਤੂੰ ਅੱਠੇ ਪਹਿਰ ਮੇਰਾ ਭਜਨ ਕਰ, ਤੇਰੇ ਸਰੀਰ ਦੀਆਂ ਜ਼ਿੰਮੇਵਾਰੀਆਂ ਮੈਂ ਲੈ ਲਵਾਂ, ਕਿ ਉਹ ਸਰੀਰ ਦੇ ਵਾਸਤੇ ਕੁੱਲੀ ਜੁੱਲੀ ਗੁੱਲੀ ਚਾਹੀਦੀ ਹੈ, ਅੰਨ ਵਸਤਰ ਅਸਥਾਨ, ਇਹ ਤਿੰਨ ਚੀਜ਼ਾਂ ਤਾਂ ਵਿਰਕਤ ਅਤੇ ਵਿਰਕਤ ਲੋਕਾਂ ਨੂੰ ਵੀ ਚਾਹੀਦੀਆਂ ਹਨ। ਪ੍ਰਾਣ ਦੀ ਰੱਖਿਆ ਵਾਸਤੇ ਭੋਜਨ ਚਾਹੀਦਾ ਹੈ, ਤਨ ਢਕਣ ਨੂੰ ਕੱਪੜਾ ਚਾਹੀਦਾ ਹੈ, ਔਰ ਇੱਕ ਮੰਜੇ ਦਾ ਥਾਂ ਵੀ ਚਾਹੀਦਾ ਹੈ। ਸੋ ਇਹ ਤੇਰਾ ਇਹਨਾਂ ਚੀਜ਼ਾਂ ਦਾ ਜ਼ਿੰਮਾ ਮੈਂ ਲੈ ਲਵਾਂਗਾ ਜੇ ਤੂੰ ਇਕੱਠੇ ਪਹਿਰ ਭਜਨ ਕਰੇ ਪ੍ਰੇਮ ਨਾਲ। ਇਉਂ ਕਰਦੇ ਕਰਦੇ ਜੇ ਤੂੰ ਆਪਾ ਗਵਾ ਦੇਵੇਂ ਤਾਂ ਜੋ ਕੁਛ ਮੇਰਾ ਹੈ ਉਹ ਤੇਰਾ ਹੀ ਹੋ ਜਾਏਗਾ। ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁੱਖ ਹੋਏ, ਜੇ ਤੂੰ ਮੇਰਾ ਹੋ ਰਹੇ ਤਾਂ ਸਭ ਜਗ ਤੇਰਾ ਹੋ। ਆਪ ਸਵਾਰੇ ਆਪਣੇ ਸੁਭਾਵਾਂ ਨੂੰ ਸਵਾਰ ਲਏ, ਬੁਰੇ ਸੁਭਾਅ ਪਰਮੇਸ਼ੁਰ ਦੇ ਨੇੜੇ ਨਹੀਂ ਔਗਣ ਸੋ ਪਰਬ ਦੂਰ, ਪਰਮੇਸ਼ੁਰ ਤਾਂ ਸਭ ਨੂੰ ਦੂਰ ਹੈ, ਨੇੜੇ ਤੇ ਨੇੜੇ ਹੱਥਾਂ ਪੈਰਾਂ ਨਾਲ ਵੀ ਨੇੜੇ ਹੈ, ਪਰ ਜਿੰਨੀ ਦੇਰ ਤੱਕ ਮਨ ਦੇ ਵਿੱਚ ਔਗਣ ਹਨ, ਆਸਰੀ ਗੁਣ ਹਨ, ਬੁਰੇ ਸੁਭਾਅ ਹਨ, ਨੇੜੇ ਹੋਣ ਦੇ ਬਾਵਜੂਦ ਵੀ ਉਹ ਹੈ ਨਹੀਂ ਜਾਂ ਦੂਰ ਹੈ, ਐਸਾ ਪ੍ਰਤੀਤ ਹੁੰਦਾ ਹੈ। ਜਦੋਂ ਇਹ ਸਤਸੰਗ ਦੁਆਰਾ ਭਜਨਮੰਦਗੀ ਕਰਦਾ ਕਰਦਾ ਚੰਗੀਆਂ ਵਿਚਾਰਾਂ ਦੁਆਰਾ ਆਪਣੇ ਖਿਆਲਾਂ ਨੂੰ ਆਪਣੇ ਸੁਭਾਵਾਂ ਨੂੰ ਸੁਧਾਰ ਲਵੇਗਾ, ਸਮਾਰ ਲਏਗਾ, ਫਿਰ ਮਨ ਸ਼ੁੱਧ ਹੋ ਕੇ ਪਰਮੇਸ਼ੁਰ ਜਿਹੜਾ ਕਰੋੜਾਂ ਕੋ ਦੂਰ ਸੁੱਤਾ ਸਮਾਨਾ ਤਾਂ ਦਿੰਦਾ ਹੈ ਜਾਂ ਹੈ ਨਹੀਂ, ਇਹੋ ਜਿਹੇ ਦੇ ਦਿਲ ਵਿੱਚ ਇਹੋ ਜਿਹੇ ਖਿਆਲਾਤ ਬੈਠੇ ਹਨ, ਉਹ ਇਹਨੂੰ ਇਉਂ ਪ੍ਰਤੀਤ ਹੋਣ ਲੱਗ ਪਏਗਾ ਜਿਵੇਂ ਹੱਥ 'ਤੇ ਔਲਾ ਪਿਆ, ਬਲਕਿ ਇਕਮਿਕ ਹੋ ਜਾਏਗਾ। ਪਰਮੇਸ਼ੁਰ ਕਹਿੰਦਾ ਆਪ ਸਵਾਰੇ ਮੈਂ ਮਿਲੇ, ਜਿਹੜਾ ਆਪਣੇ ਆਪ ਨੂੰ ਸਵਾਰ ਲੈਂਦਾ ਉਹ ਮੈਨੂੰ ਮਿਲ ਜਾਂਦਾ, मैं मिलिया सुख होए, परमेश्वर सुख स्वरूप है, उसनों मिले तो ही सुख होना है। जिन्हें परमेश्वर से वित पैंती चली जाने उन्हें दुखी हों चला जाता, जिन्हें परमेश्वर के नज़दीक करा चला जाता उन्हें सुखी। जदों वो नाल क्यों मिल जाएगी, जिमें बूंद समुद्र मिल गई, आपा गवा तो समुद्र बन गई। फिर परमेश्वर कहता है क्यों जे तू अपने आप में सवार के मैनू मिल जाएगा तू पूर्ण सुखी हो जाएगा, और सुखा तेरे चित्र इच्छा ही नहीं रह जाएगी, फिर जो कुछ मेरा है वो तेरा ही हो जाएगा। जिमें सारी प्रॉपर्टी का मालिक पिता अपने लायक पुत्र नूं बना दिंदा है। सो इस तरीके से तीसरा दर्जा जे तू यूं हो जाए तो मेरे विच मिलके मेरा रूप ही बन जाएगा। ये तीन गल्लां तीन दर्जे परमेश्वर ने दसे कि पहले तो कम से कम 24 घंटे विचों 2.5 घंटे जरूर भजन कर, और अपनी कृपा नेक नीति दी पूरे कमां तों बचे, और दसवंध आदि कटी जा पहला दर्जा। इउं करदे करदे दूसरा दर्जा जे तैनू विवेक पैदा हो गया परलोक का, परमेश्वर परमेश्वर का नाम ही सत, उस तो बिना सब कुछ नाशवंत और दुख रूप है, असत है। फिर अठे पैर भजन कर, तेरी जिम्मेवारी सारी जो क्रिया श्रिया वो मैं लै लवाना। तीसरे दर्जे भी जाके जो आपा गवा देवेंगा मैनू मिल जाएगा तो मेरा रूप ही बन जाएगा, फिर सारे दुख तेरे नष्ट हो जाएंगे। ये तीन शिक्षावां परमेश्वर ने माता दे उदर विच इहनूं दित्तियां। जदों इह तरले लैंदा सी मैनूं इत्थों कढ इस कुंभी नरक विच्चों मैं तेरा सदा ही भजन करांगा। हुण जरा विचार करके देखिया जाए, इक नहीं सारिआं ने वायदे कीते, दुनिया की हवा लगन की देर सी सब कुछ भुल गया। हुण इहनां बचनां ते किहड़े किहड़े पक्के, आपां जरा अंदर झाती मारो सारे ही कि असीं पहले दर्जे वाले हाँ या दूसरे दर्जे वाले हाँ या तीसरे दर्जे वाले हैं। इंसाफिया निगाह मारो अपने अंदर, कहण सुन की गल नहीं, लोगों वाल नहीं देखना, अपने इंसाफिया निगाह मार के देखो असी किस दर्जे में, या जमा ही इस पासे नहीं है, गलत रस्ते पर चल रहे हैं। तो जे यही गल है तो गुरु जी सानू चेतावनी कराते हैं। जो पुट्ठा लमकदा सें ओ दिन भुल गए ने, ओ दिन भुल गए, जब 10 मास माता उधर रहता सो दिन कैसे दिया माता की भुलिया फिरना, मैं बन गया मैजिस्ट्रेट, मैं बन गया डीसी, मैं बन गया जज, मैं बन गया मिनिस्टर, सारी जिले ते मेरा कंट्रोल, सारे सूबे ते मेरा कंट्रोल, सारे मुल्क ते मेरा कंट्रोल, पर याद कर उन्हां वायदियां नूं कि उन्हां तों तिन्नां विचों ਕਿਹੜੀ ਗੱਲ ਦੇ ਉੱਪਰ ਕਾਇਮ ਹੈ, ਕਿਹੜੀ ਗੱਲ ਦੇ ਉੱਪਰ ਤੂੰ ਪਹਿਰਾ ਦੇ ਰਿਹਾ ਹੈ। ਅਗਰ ਐਸਾ ਨਹੀਂ ਫਿਰ ਇਹ ਦੱਸਦੇ ਹਨ ਬਚਨ ਕਰੇ ਤੇ ਖਿਸਕ ਜਾਏ ਬੋਲੇ ਸਭ ਕੱਚਾ, ਬਚਨ ਕਰੇ ਤੇ ਜਿਹੜਾ ਖਿਸਕ ਜਾਂਦਾ ਹੈ ਉਹਦਾ ਫਿਰ ਕਦ ਅਤਪਾਰ ਕੱਚਿਆਂ ਵੀ ਸ਼ੁਮਾਰ ਹੁੰਦਾ ਹੈ। ਸੋ ਉਸ ਸਮੇਂ ਨੂੰ ਇਸ ਚੀਜ਼ ਨੇ ਜਾਂ ਨੇ ਦੁਨੀਆਂ ਦੇ ਅਪਮਾਨ ਜਿਹੜੇ ਦਿਮਾਗ ਵਿੱਚ ਆ ਬੈਠੇ, ਰਾਜਮਦ ਆ ਗਿਆ, ਹਕੂਮਤ ਮਦ ਆ ਗਿਆ, ਜਵਾਨੀ ਮਦ ਆ ਗਿਆ, ਔਰ ਧਨ ਮਦ ਆ ਗਿਆ, ਰੂਪ ਮਦ ਆ ਗਿਆ, ਵਿੱਦਿਆ ਮਦ ਆਦਿ ਥੋੜ੍ਹੀਆਂ ਥੋੜ੍ਹੀਆਂ ਗੱਲਾਂ ਦੇ ਵਿਧਾਨ ਵਿੱਚ ਆ ਕੇ ਆਪਣੇ ਅਸਲੀ ਜੋ ਆਸ਼ਾ ਹੈ, ਜਿਸ ਵਾਸਤੇ ਮਾਨੁੱਖ ਧਨ ਮਿਲਿਆ ਹੈ, ਵੈਗੁਰੂ ਨੇ ਮਨੁੱਖਾਂ ਦੇ ਬਖਸ਼ੀ ਹੈ, ਕਈ ਪ੍ਰਾਪਤ ਮਾਨੁੱਖ ਦੇ ਹੁਰੀਆ, ਗੋਬਿੰਦ ਮੇਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਅੱਜ ਕੇਵਲ ਨਾਮ, ਸਿਰਫ ਉਹਨਾਂ ਕੰਮਾਂ 'ਚ ਹੀ ਫਸਿਆ ਪਿਆ ਹੈ, ਉਹਨਾਂ ਕੰਮਾਂ 'ਚ ਉਲਝਿਆ ਪਿਆ ਹੈ, ਜਿਹਨਾਂ ਕੰਮਾਂ ਦੀ ਅੱਗੇ ਫੁੱਟੀ ਕੌਡੀ ਵੀ ਕੀਮਤ ਨਹੀਂ ਪੈਣੀ। ਸੋ ਇਹ ਤਾਂ ਇੱਥੇ ਇੱਥੇ ਦੀ ਖੇਡ ਹੈ, ਅੱਗੇ ਇਹਨਾਂ ਦੀ ਹੋਰ ਕੀ ਕਹਿਣਾ, ਇੱਕ ਫੁੱਟੀ ਕੌਡੀ ਵੀ ਮੁੱਲ ਨਹੀਂ ਪੈਣਾ। ਤਾਂ ਤਾਂ ਗੁਰੂ ਜੀ ਉਸ ਸਮੇਂ ਨੂੰ ਫਿਰ ਸਾਨੂੰ ਯਾਦ ਕਰਾਉਂਦੇ ਹਨ, ਸਾਡੇ 'ਤੇ ਕਿਰਪਾ ਕਰਦੇ ਹਨ, ਤਰਸ ਖਾ ਕੇ ਉਸ ਸਮੇਂ ਨੂੰ ਇਉਂ ਯਾਦ ਕਰਾ ਕੇ ਸਾਨੂੰ ਫਿਰ ਚੇਤਾਵਨੀ ਕਰਾਉਂਦੇ ਹਨ।
ਜਿਹੜਾ ਮਾਤਾ ਦੇ ਉਦਰ ਵਿੱਚ ਪਾਲਦਾ
ਉਦਰ ਮੇਂ ਪ੍ਰਤਪਾਲ ਕਰੇ। ਸੋ ਕਿਉਂ ਮਨੋ ਵਿਸਾਰੀਏ, ਮਨੋ ਕਿਉਂ ਵਿਸਾਰੀਏ ਇਹ ਵਡਦਾਤਾ, ਜੇ ਅਗਨ ਮੇਂ ਆਹਾਰ ਪਹੁੰਚਾਵੇ, ਇਸ ਨੂੰ ਕਿਉਂ ਪੋ ਨਾ ਸਕੇ, ਜਿਸ ਨੂੰ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਵੇ। ਗੁਰਮੁਖ ਸਦਾ ਸੰਭਾਲੀਏ, ਕਹੇ ਨਾਨਕ ਇਹ ਵਡਦਾਤਾ, ਸੋ ਕਿਉਂ ਮਨੋ ਵਿਸਾਰੇ।
ਜਿਹੜਾ ਮਾਤਾ ਦੇ ਉਦਰ ਵਿੱਚ ਪਾਲਦਾ
ਪਰਮੇਸ਼ੁਰ, ਜਿਹੜਾ ਮਾਤਾ ਦੇ ਉਦਰ ਵਿੱਚ ਤੇਰੀ ਪ੍ਰਤਪਾਲਾ ਕਰਦਾ ਹੈ, ਇਹੋ ਜਿਹੇ ਕੁੰਭੀ ਨਰਕ ਵਿੱਚ ਰੱਖਿਆ ਕੀਤੀ, ਜਟਾ ਅਗਨ ਵਿੱਚ ਛੜਨ ਨਹੀਂ ਦਿੱਤਾ। ਸੋ ਉਦੋਂ ਵਾਅਦੇ ਕੀਤੇ ਹੋਏ ਉਹਨਾਂ ਵਿੱਚੋਂ ਅਗਰ ਤੂੰ ਕਿਸੇ ਵਾਅਦੇ ਦੇ ਉੱਪਰ ਵੀ ਪੂਰਾ ਨਹੀਂ ਚੱਲ ਰਿਹਾ ਤਾਂ ਪਰਮੇਸ਼ੁਰ ਕਹਿੰਦਾ ਬਚਨ ਕਰੇ ਤੇ ਖਿਸਕ ਜਾਏ, ਬੋਲੇ ਸਭ ਖਿਚਾ। ਬਚਨ ਕਰਕੇ ਜਿਹੜਾ ਫਿਰ ਜਾਵੇ ਉਸਦਾ ਕਦ ਅਤਬਾਰ ਪਰਮੇਸ਼ੁਰ ਅੰਤਰਯਾਮੀ ਦੀ ਉਸ 'ਤੇ ਪ੍ਰਸੰਨਤਾ ਨਹੀਂ ਬਲਕਿ ਨਾਰਾਜ਼ਗੀ ਹੈ।
ਬੋਲੇ ਸਭ ਕੱਚਾ ਜੀ, ਬੋਲੇ ਸਭ ਕੱਚਾ ਜੀ।
ਦੁਨੀਆਂ ਦੇ ਵਿੱਚ ਵੀ ਕੋਈ ਅਤਬਾਰ ਨਹੀਂ ਕਰਦਾ ਜਿਹੜਾ ਆਪਣੇ ਬਚਨ 'ਤੇ ਫਿਰ ਜਾਵੇ। ਇੱਕ ਕੋਈ ਮੁਸਲਮਾਨਾਂ ਦਾ ਗਰੀਬ ਲੱਕ, ਬਹੁਤ ਗਰੀਬ ਲੱਕ, ਉਸਨੇ ਥੋੜ੍ਹੀ ਬਹੁਤੀ ਮਜ਼ਦੂਰੀ ਕਰਕੇ ਚਾਰ ਪੈਸੇ ਇਕੱਠੇ ਕਰ ਲਏ। ਉਸਨੇ ਵਿਆਹ ਕਰਾਉਣ ਦੇ ਵਾਸਤੇ ਵਿਚਾਰ ਕੀਤੀ, ਉਸਦੀ ਮੰਗਣੀ ਵਗੈਰਾ ਹੋ ਗਈ, ਅੱਜ ਕਾਜ਼ੀ ਨਿਕਾਹ ਕਰਵਾ ਰਿਹਾ। ਆਪਣੇ ਰਸਮ ਰਿਵਾਜ ਦੇ ਮੁਤਾਬਕ ਉਹ ਪੁੱਛ ਰਿਹਾ ਹੈ ਲੜਕੀ ਤੋਂ, ਭਾਈ ਬੀਬੀ ਇਹ ਸ਼ਖਸ ਜਿਹੜਾ ਹੈ ਸ਼ਰਾਬ ਪੀਂਦਾ ਮਨਜ਼ੂਰ ਕਿ ਨਾ? ਉਹ ਕਹਿੰਦੀ ਮਨਜ਼ੂਰ ਹੈ। ਮਾਸ ਵੀ ਕਹਿੰਦਾ ਮਨਜ਼ੂਰ ਮਨਜ਼ੂਰ ਹੈ। ਸਾਰੀਆਂ ਗੱਲਾਂ ਕਹੀ ਕਹੀ ਗਈ ਮਨਜ਼ੂਰ। ਜਿਸ ਵਕਤ ਇਹ ਬਚਨ ਆਇਆ ਕਾਜ਼ੀ ਕਹਿੰਦਾ ਬਚਨ ਕਰਕੇ ਵੀ ਖਿਸਕ ਜਾਂਦਾ, ਮਨਜ਼ੂਰ ਹੈ ਕਿ ਨਾ? ਕਹਿੰਦੀ ਫਿਰ ਨਹੀਂ ਮਨਜ਼ੂਰ। ਜਿਹੜਾ ਬਚਨ ਕਰਕੇ ਖਿਸਕਣ ਵਾਲਾ ਬੰਦਾ ਹੈ ਦੁਨੀਆਂ 'ਤੇ ਵੀ ਉਸਦਾ ਇਤਬਾਰ ਨਹੀਂ ਕੋਈ ਕਰਦਾ। ਪਰਮੇਸ਼ੁਰ ਨਾਲ ਇਹੋ ਜਿਹੇ ਵਾਅਦੇ ਕੀਤੇ ਨੇ ਮਾਤਾ ਦੇ ਉਦਰ ਵਿੱਚ ਵਿਖੜੇ ਸਮੇਂ, ਇਹ ਖਿਸਕਿਆ ਤਾਂ ਇਹਦਾ ਕੀ ਇਤਬਾਰ ਹੋਵੇਗਾ? ਤਾਂ ਤਾਂ ਗੁਰੂ ਜੀ ਉਹਨਾਂ ਠੱਗਾਂ ਨੂੰ ਸਮਝਾ ਰਹੇ ਹਨ, ਤੁਹਾਨੂੰ ਰੱਬ ਨੇ ਜ਼ਮੀਨਾਂ ਦਿੱਤੀਆਂ, ਚੰਗੇ ਆਰੋਗ ਸਰੀਰ ਦਿੱਤੇ, ਜੈ ਪ੍ਰਸ਼ਾਦ ਆਰੋਗ ਕੰਚਨ ਦੇ ਹੀ ਲਿਵ ਲਾਵ ਇਸ ਰਾਮ ਸੁਨੇ। ਸਾਰੀਆਂ ਦਾਤਾਂ ਸਾਧ ਸਿੰਘ ਵਾਹਿਗੁਰੂ ਦੀਆਂ, ਅਣਜਾਣਪਣੇ 'ਚ ਭੁੱਲ ਕਰਕੇ ਆਪਣੀ ਹੋਂ ਦੇ ਅਧੀਨ ਹੋਇਆ ਹੋਇਆ ਇਹ ਮੰਨ ਰਿਹਾ ਮੇਰੀਆਂ ਸਰੀਰ ਵਾਹਿਗੁਰੂ ਦੀ ਦਾਤ, ਚੇਤਨ ਕਲਾ ਵਾਹਿਗੁਰੂ ਦੀ ਅੰਸ਼, ਸਰੀਰ ਦੇ ਸੰਬੰਧ ਕਰਕੇ ਜਿਤਨੇ ਪਦਾਰਥ ਉਹ ਵਾਹਿਗੁਰੂ ਦੀਆਂ ਦਾਤਾਂ। ਆਪਣੀ ਇਸ਼ਟ ਫੋਕੀ ਹੋਂ ਹੀ ਧਾਰਨ ਕੀਤੀ ਹੋਈ ਹੈ, ਜਿਹੜੀ ਅਣਹੋਈ ਮੈਂ ਇਹਨੇ ਧਾਰ ਕੇ ਇਸ ਹੋਮੇ ਦੇ ਵਿੱਚ ਬੰਨਿਆ ਗਿਆ, ਵਿੱਚ ਹੋਮੇ ਬੰਧਨ ਵਾਧਾ। ਤਾਂ ਤੇ ਗੁਰਮੁਖ ਜਿਹੜਾ ਹੈ ਉਹ ਸਭ ਵਾਹਿਗੁਰੂ ਦੀ ਜਾਣਦਾ ਹੈ। ਜਿਸਕੀ ਜਿਸਕੀ ਕਰ ਜਾਣ ਆਪਣ ਲਾਹੇ ਗਵਾਨ, ਜਿਸਦੀ ਵਸਤੂ ਹੈ ਉਸਦੀ ਸਮਝ ਉਸਦੇ ਹਵਾਲੇ ਕਰ ਦੇ, ਅਤੇ ਜਦੋਂ ਐਸਾ ਕਰੇਗਾ ਤੇਰੀ ਆਪਣੀ ਹਾਂ ਦੂਰ ਹੋ ਗਈ, ਵਾਹਿਗੁਰੂ ਦੀ ਬਖਸ਼ਿਸ਼ ਦਾ ਕਿਰਪਾ ਦਾ ਪਾਤਰ ਬਣ ਜਾਏਗਾ। ਜੇਕਰ ਆਪਣੀ ਹੋਂ ਧਾਰਨ ਕਰੇਗਾ ਫਿਰ ਤਾਂ ਬੰਨਿਆ ਗਿਆ, ਵਿੱਚ ਹੋਵੇਂ ਬੰਧਨ ਵਾਧਾ ਬੰਨਿਆ ਗਿਆ, ਤਾਂ ਤੇ ਬੰਧਨ ਦਾ ਕਾਰਨ ਹੋਵੇਂ। ਗੁਰਮੁਖ ਆਪਣੀ ਹੋਂ ਨੂੰ ਗਵਾ ਕੇ ਵਾਹਿਗੁਰੂ ਦਾ ਸ਼ੁਕਰੀਆ ਅਦਾ ਕਰਦਾ ਹੈ, ਉਸਦਾ ਭਜਨ ਕਰਦਾ ਹੈ, ਆਪਣੀ ਜ਼ਿੰਦਗੀ ਇੱਥੇ ਸੁੱਖ ਸ਼ਾਂਤੀ ਨਾਲ ਔਰ ਬੈਕੁੰਠਮਈ ਬਸਰ ਕਰਦਾ ਹੈ। ਮਨਮੁਖ ਇਸ ਤੋਂ ਉਲਟ ਹੋਂ ਧਾਰ ਕੇ ਪਰਮਾਤਮਾ ਨੂੰ ਵਿਸਾਰ ਦਿੰਦਾ ਹੈ, ਸਿਰਫ ਪਰਮਾਤਮਾ ਦੀਆਂ ਜਿਹੜੀਆਂ ਦਾਤਾਂ ਹਨ ਉਹਨਾਂ ਨਾਲ ਉਸਦਾ ਪਿਆਰ ਪੈ ਜਾਂਦਾ ਹੈ, ਜਿਸਦਾ ਨਤੀਜਾ ਇੱਥੇ ਵੀ ਦੁੱਖ ਅੱਗੇ ਵੀ ਦੁੱਖ। ਕਿਉਂ ਫਰਮਾਉਂਦੇ ਨੇ
ਮਨਮੁੱਖਾਂ ਨੇ ਵਿਸਾਰ ਦਿੱਤਾ ਦਾਤਾ, ਦਾਤ ਨੂੰ ਪਿਆਰੀ ਜਾਣਦੇ ਮੁੱਖਾਂ ਨੇ ਵਿਸਾਰ ਦਿੱਤਾ ਦਾਤਾ, ਦਾਤ ਨੂੰ ਪਿਆਰੀ
ਦੁਨੀਆਂ ਵਿੱਚ ਗੁਰਮੁਖ ਤਾਂ ਉਹ ਹੁੰਦੇ ਹਨ ਜਿਹੜੇ ਗੁਰੂ ਦੇ ਹੁਕਮ ਅਨੁਸਾਰ ਆਪਣੀ ਜ਼ਿੰਦਗੀ ਨੂੰ ਸਫਲਾ ਕਰਦੇ ਹਨ। ਗੁਰਮੁਖ ਆਪਣਾ ਸਭ ਕੁਛ ਵਾਹਿਗੁਰੂ ਦਾ ਜਾਣਦਾ, ਆਪਣਾ ਕੁਛ ਵੀ ਨਹੀਂ ਜਾਣਦਾ। ਉਸ ਤੋਂ ਉਲਟ ਹੁੰਦੇ ਨੇ ਮਨਮੁੱਖ। ਮਨਮੁੱਖ ਉਹ ਹੁੰਦਾ ਹੈ ਜਿਹੜਾ ਆਪਣੇ ਮਨ ਦੇ ਅਨੁਸਾਰ ਚੱਲ ਕੇ ਆਪਣੀ ਜ਼ਿੰਦਗੀ ਨੂੰ ਬਲਕਿ ਲੋਕ ਪ੍ਰਲੋਕ ਦੋਨਾਂ ਨੂੰ ਬਰਬਾਦ ਕਰਦਾ ਹੈ, ਉਹਨੂੰ ਮਨਮੁੱਖ ਕਹਿੰਦੇ ਹਨ। ਮਨਮੁੱਖ ਦੇ ਅੰਦਰ ਹਉਂ ਵਧੀ ਹੁੰਦੀ ਹੈ, ਉਸ ਹਉਂ ਦੀ ਕਿਰਪਾ ਕਰਕੇ ਪਰਮੇਸ਼ਰ ਨੂੰ ਭੁੱਲਿਆ ਹੁੰਦਾ ਹੈ, ਉਹਦੀਆਂ ਦਾਤਾਂ ਨੂੰ ਪਾ ਕੇ ਦਾਤਾਰ ਨੂੰ ਭੁੱਲਿਆ ਹੁੰਦਾ ਹੈ। ਸ਼ੁਕਰ ਵਿੱਚ ਉਹ ਆਪਣੇ ਮਨ ਨੂੰ ਲਿਵਲੀਨ ਨਹੀਂ ਕਰਦਾ, ਤਾਂ ਤੇ ਉਸਨੂੰ ਮਨਮੁੱਖ ਕਹਿੰਦੇ ਹਨ। ਗੁਰੂ ਦੀ ਮਤ ਔਰ ਮਨ ਦੀ ਮਤ ਵਿੱਚ ਕਿਤਨਾ ਕੁ ਫਰਕ ਹੈ। ਗੁਰੂ ਦੀ ਮਤ ਤਾਂ ਇਹੋ ਜਿਹੀ ਹੈ ਜਿਵੇਂ ਕਿਸੇ ਬਹੁਤ ਵਿਸ਼ਾਲ ਬਜ਼ੁਰਗ ਦੀ ਮਤ ਹੁੰਦੀ ਹੈ, ਔਰ ਮਨਮਤ ਕਹੀ ਜੀ ਜਿਵੇਂ ਇੱਕ ਬਹੁਤ ਨਿਆਣੇ ਨਾਦਾਨ ਬੱਚੇ ਦੀ ਉਮਰ ਹੋਇਆ ਅਕਲ ਹੋਇਆ ਕਰਦੀ ਹੈ। ਨਾਦਾਨ ਦੀ ਬੱਚੇ ਦੀ ਅਕਲ ਆਸ਼ੁਕਦਾਈ ਨਹੀਂ ਹੁੰਦੀ, ਬੱਚਾ ਅੱਗ ਛੱਤ ਪਾਉਂਦਾ ਹੈ, ਇਹ ਨਹੀਂ ਜਾਣਦਾ ਵੀ ਇਹ ਮੇਰੇ ਹੱਥ ਨੂੰ ਫੂਕ ਦੇਗੀ। ਸਿਰਫ ਚਮਕਦੀ ਦਮਕਦੀ ਦੇਖ ਕੇ ਉਹਦੇ ਵਿੱਚ ਆਪਣਾ ਹੱਥ ਪਾ ਕੇ ਆਪਣੇ ਆਪ ਨੂੰ ਫੂਕਣ ਦੀ ਕੋਸ਼ਿਸ਼ ਕਰਦਾ ਹੈ, ਔਰ ਤੁਰੇ ਜਾਂਦੇ ਸੱਪ ਨੂੰ ਹੱਥ ਪਾਉਂਦਾ ਹੈ ਬੱਚਾ। ਉਹਨੂੰ ਇਹ ਨਹੀਂ ਪਤਾ ਵੀ ਇਹ ਜ਼ਹਿਰੀਲੀ ਚੀਜ਼ ਹੈ, ਇਸ ਨੇ ਡੰਗ ਮਾਰਿਆ ਖਸਮ ਕਰ ਦੇਗਾ। ਨਹੀਂ, ਜੇ ਉਸਨੂੰ ਮਾਤਾ ਰੋਕਦੀ ਹੈ ਬਚਾਉਂਦੀ ਹੈ ਫਿਰਦਾ ਹੈ ਬੱਚਾ, ਉਹਨੂੰ ਸਮਝ ਨਹੀਂ ਨਾ, ਉਹ ਉਹਦਾ ਭਲਾ ਕਰਦੀ ਹੈ, ਇਤਰੀ ਚਾਹੁੰਦੀ ਹੈ ਵੀ ਸੱਪ ਨੂੰ ਹੱਥ ਪਾਇਆ ਮਰ ਜਾਏਗਾ, ਅੱਗ ਵਿੱਚ ਸੜ ਜਾਏਗਾ। ਰੋਕਦੀ ਹੈ, ਰੋਕਣ ਦੇ ਬਾਵਜੂਦ ਉਹ ਚਿਲਾਉਂਦਾ ਹੈ, ਰੋਂਦਾ ਹੈ, ਉੱਚੀ ਉੱਚੀ ਲਿਆਉਣ ਮਾਰਦਾ ਵੀ ਮੈਨੂੰ ਕਿਉਂ ਰੋਕਦੀ। ਇਸੇ ਤਰ੍ਹਾਂ ਨਾਦਾਨ ਬੱਚੇ ਦੀ ਉਮਰ ਤਾਂ ਇਹੋ ਜਿਹੀ ਹੁੰਦੀ, ਉਹਨਾਂ ਚੀਜ਼ਾਂ ਨੂੰ ਉਹਨਾਂ ਕੰਮਾਂ ਨੂੰ ਵਾਰ ਵਾਰ ਦੌੜਦਾ ਹੈ ਜਿਹੜੇ ਇਸਨੂੰ ਦੁਖਦਾਈ ਹਨ, ਜਿਹੜੇ ਇਸਦੇ ਜੀਵਨ ਦਾ ਸੱਤਿਆਨਾਸ਼ ਕਰਦੇ ਨੇ, ਇਸਦੇ ਸੁੱਖਾਂ ਦਾ ਸੱਤਿਆਨਾਸ਼ ਕਰਦੇ ਹਨ। ਜੇ ਬਜ਼ੁਰਗ ਗੁਰੂ ਪਿਤਾ ਉਸਨੂੰ ਰੋਕਦਾ ਹੈ ਤਾਂ ਇਹ ਨਹੀਂ ਮੰਨਦਾ, ਦੁਖੀ ਹੁੰਦਾ ਹੈ, ਵਾਰ ਵਾਰ ਉਸ ਭਾਂਬੜ ਵਿੱਚ ਹੀ ਜਾ ਕੇ ਪੈਂਦਾ ਹੈ। ਇਹ ਤਾਂ ਹੈ ਮਨਮਤ ਜਿਹੜੀ ਹੈ, ਯਾਨੀ ਬੱਚੇ ਦੀ ਮਤ। ਗੁਰੂ ਦੀ ਮਤ ਵਿਸ਼ਾਲ, ਯਾਨੀ ਬਜ਼ੁਰਗ ਦੀ। ਬਜ਼ੁਰਗ ਆਪਣੇ ਬੱਚੇ ਨੂੰ ਕਹਿੰਦਾ ਹੈ ਪੜ੍ਹ, ਅੱਛੀ ਐਜੂਕੇਸ਼ਨ ਹਾਸਲ ਕਰ। ਉਸਨੂੰ ਬਹੁਤ ਉੱਚ ਕੋਟੀ ਦਾ ਬੰਦਾ ਬਣਾਉਣ ਦੀ ਇੱਛਾ ਰੱਖਦਾ ਵੀ ਪੜ੍ਹ ਕੇ ਐਜੂਕੇਸ਼ਨ ਹਾਸਲ ਕਰਕੇ ਬਹੁਤ ਵੱਡਾ ਬੰਦਾ ਬਣ ਜਾਏ। ਜੇ ਪਿਤਾ ਦੀ ਆਗਿਆ, ਪਿਤਾ ਦੀ ਯਾਨੀ ਮਰਜ਼ੀ ਦੇ ਮੁਤਾਬਕ ਉਸਦਾ ਹੁਕਮ ਮੰਨਦਾ ਹੈ, ਹੁਕਮ ਮੰਨ ਕੇ ਪੜ੍ਹਦਾ ਹੈ, ਜ਼ਰੂਰ ਬਹੁਤ ਉੱਚੇ ਦਰਜੇ ਦਾ ਬੰਦਾ ਬਣ ਜਾਂਦਾ। ਇਸੇ ਤਰ੍ਹਾਂ ਗੁਰੂ ਦੀ ਮਤ ਜਿਹੜੀ ਹੈ, ਇਸਨੂੰ ਲੋਕ ਪ੍ਰਲੋਕ ਦੋਨਾਂ ਜਹਾਨਾਂ ਵਿੱਚ ਉੱਚ ਮਰਾਤਬਾ ਦੇਣ ਵਾਲੀ ਔਰ ਲੋਕ ਸੁਖੀ ਪ੍ਰਲੋਕ ਸੁਹੇਲੇ ਕਰਨ ਵਾਲੀ ਹੈ, ਲੇਕਿਨ ਮਨ ਦੀ ਮਤ ਅਨੁਸਾਰ ਚੱਲ ਕੇ ਆਪਣੇ ਜੀਵਨ ਨੂੰ ਬਰਬਾਦ ਕਰਦਾ ਹੈ। ਗੁਰਮੁਖ ਜਿਹੜਾ ਹੈ ਗੁਰੂ ਦੀ ਮਤ ਅਨੁਸਾਰ ਚੱਲਣ ਵਾਲਾ, ਉਹ ਆਪਣਾ ਕੁਛ ਨਹੀਂ ਜਾਣਦਾ, ਸਭ ਦਾਤਾਂ ਵਾਹਿਗੁਰੂ ਦੀਆਂ ਜਾਣਦਾ, ਦਾਤਾਰ ਨੂੰ ਪਿਆਰ ਕਰਦਾ, ਦਾਤਾਂ ਨੂੰ ਪਾ ਕੇ ਸ਼ੁਕਰੀਆ ਅਦਾ ਕਰਦਾ। ਉਹ ਬਹੁਤੀ ਜੇ ਉਸਨੂੰ ਵਾਹਿਗੁਰੂ ਬਖਸ਼ਿਸ਼ ਕਰਦਾ ਹੈ, ਅਭਿਮਾਨ ਵਿੱਚ ਨਹੀਂ ਆਉਂਦਾ, ਫਿਰ ਵੀ ਨਿਮਰਤਾ ਦੇ ਘਰ ਵਿੱਚ ਰਹਿੰਦਾ। ਹਾਂ, ਪਰ ਉਸ ਤੋਂ ਉਲਟ ਮਨਮੁੱਖ ਜਿਹੜਾ ਹੈ ਦਾਤਾਂ ਨਾਲ ਪਿਆਰ ਪਾ ਲੈਂਦਾ ਹੈ, ਦਾਤਾਰ ਨੂੰ ਭੁੱਲ ਜਾਂਦਾ ਹੈ, ਕਿਉਂ ਲੋਕ ਦੁਖੀ ਪੁਰਲੋਕ ਵਿਹਲਾ ਹੋ ਜਾਂਦਾ ਹੈ। ਆਓ ਗੁਰੂ ਜੀ ਫਰਮਾਉਂਦੇ ਹਨ, ਦੁਨੀਆਂ 'ਚ ਰਹਿੰਦੇ ਦੋਵੇਂ ਨੇ, ਗੁਰਮੁਖ ਅਤੇ ਮਨਮੁਖ, ਰਹਿਣਾ ਸਭ ਨੇ ਹੀ ਹੈ। ਲੇਕਿਨ ਗੁਰਮੁਖ ਜਿਹੜੇ ਹਨ, ਗੁਰਮੁਖਾਂ ਵਾਲੇ ਲੱਛਣ ਧਾਰ ਕੇ ਸਤਸੰਗ ਕਰਨਾ, ਆਪਣੇ ਫਰਜ਼ ਨੂੰ ਪਹਿਚਾਨਣਾ, ਔਰ ਗੁਰੂ ਕੀ ਬਾਣੀ ਪੜ੍ਹਨੀ, ਵਿਚਾਰ ਕਰਨੀ, ਨਾਮ ਸਿਮਰਨ ਕਰਨਾ, ਸਤਪੁਰਸ਼ਾਂ ਦਾ ਸਤਸੰਗ ਕਰਨਾ, ਅੱਛੇ ਅੱਛੇ ਲਿਟਰੇਚਰ ਨੂੰ ਪੜ੍ਹਨਾ, ਉਹ 'ਚੋਂ ਚੰਗੀ ਸਿੱਖਿਆ ਹਾਸਲ ਕਰਕੇ ਆਪਣੀ ਜ਼ਿੰਦਗੀ ਨੂੰ ਉੱਚੀ ਅਤੇ ਸੁਖਦਾਇਕ ਬਣਾਉਣਾ। ਉਸ ਤੋਂ ਉਲਟ ਮਨਮੁਖ ਦਾ ਆਚਾਰ ਉਲਟ ਹੋਇਆ ਕਰਦਾ ਹੈ। ਉਹ ਆਪਣੀ ਜ਼ਿੰਦਗੀ ਨੂੰ ਥੋੜ੍ਹਾ, ਜਿਹੜੀ ਜ਼ਿੰਦਗੀ ਥੋੜ੍ਹਾ ਚਿਰ ਵਾਸਤੇ ਹੈ, ਜਵਾਨੀ ਕੀ ਹੈ, ਸਾਧ ਸੰਗਤ ਤੁਰਿਆ ਜਾਂਦਾ, ਉੱਡਿਆ ਜਾਂਦਾ, ਇੱਕ ਜਾਨਵਰ ਹੈ, ਕਬੂਤਰ ਹੈ, ਉਹਦੀ ਛਾਂ, ਇੰਨਾ ਕੀ ਖਤਮ ਹੋ ਜਾਂਦੀ ਜਵਾਨੀ, ਚਾਰ ਦਿਹਾੜੇ ਦੀ ਇਹ, ਪਿੱਛੋਂ ਬੁਢਾਪਾ ਆ ਜਾਂਦਾ, ਪਿੱਛੋਂ ਅੱਖਾਂ ਦੇ ਗੁਸਨ ਦੇ ਰਹਿੰਦਾ। ਇੱਥੇ ਬੁਰੇ ਬੁਰੇ ਜਿਹੜੇ ਪੰਜ ਚਾਰ ਵੱਡੀਆਂ ਵੱਡੀਆਂ ਬੁਰੀਆਂ ਗੱਲਾਂ ਨੇ, ਜੇ ਇਨਸਾਨ ਇਹਨਾਂ ਤੋਂ ਬਚ ਰਹੇ ਕਿੰਨਾ ਸੁਖੀ ਹੋ ਜਾਂਦਾ। ਸਾਧ ਸੰਗਤ ਪੰਜ ਚਾਰ ਮੋਟੀਆਂ ਮੋਟੀਆਂ ਗੱਲਾਂ, ਬਰੀਕ ਤਾਂ ਬਹੁਤ ਨਹੀਂ, ਮੋਟੀਆਂ ਮੋਟੀਆਂ ਗੱਲਾਂ, ਸ਼ਰਾਬ ਮਦਰਾ ਮਾਸ ਤੇ ਆਦਮੀ ਬਚ ਰਹੇ, ਸ਼ਰਾਬ ਪੀ ਕੇ 56 ਕਰੋੜ ਜਦ ਵਾਸ ਵਿੱਚ ਹੀ ਲੜ ਕੇ ਮਰ ਗਏ। ਕਿਤਨੀ ਬੁਰੀ ਚੀਜ਼ ਹੈ, ਵੱਡੀ ਵੱਡੀਆਂ ਮਿਸਾਲਾਂ ਮੈਂ ਸਿਰਫ ਅਰਜ਼ ਕਰਦਾ। ਔਰ ਪ੍ਰਿਸ਼ਤਰੀ, ਰਾਵਣ ਨੇ ਆਪਣੇ ਸਮੇਂ ਦਾ ਕਿੱਡਾ ਬਲਵਾਨ ਰਾਜਾ, ਜਿਹਦੇ ਕਾਬੂ ਵਿੱਚ ਬੜੇ ਬੜੇ ਦੇਵਤੇ ਸਨ, ਹੋਰ ਕੀ ਕਹਿਣਾ, ਉਸਨੇ ਮੌਤ ਨੂੰ ਵੀ ਆਪਣੇ ਪਾਵੇ ਨਾਲ ਬੰਨ੍ਹ ਛੱਡਿਆ ਹੋਇਆ ਸੀ। ਜਿਸ ਵਕਤ ਉਸਨੇ ਪਰਾਇਆ ਹੱਕ ਸੀਤਾ ਨੂੰ ਚੁਰਾਇਆ, ਨਤੀਜਾ ਇਹ ਨਿਕਲਿਆ, 1,00,000 ਕੂਤ 1,25,000 ਨਾਤੀ ਤੇ ਰਾਵਣ ਕਰ ਦੀਆ ਨਾ ਬਾਤੀ, 360 ਕੋਹ ਦੇ ਵਿੱਚ ਸੋਨੇ ਦੀ ਲੰਕਾ, ਉਹ ਵੀ ਸਮੁੰਦਰ ਦੇ ਵਿੱਚ, ਵੀ ਕੋਈ ਦੁਸ਼ਮਣ ਆ ਕੇ ਇਸ 'ਤੇ ਹਮਲਾ ਨਾ ਕਰ ਲਏ, ਇਸ ਨੂੰ ਫਤਿਹ ਨਾ ਕਰ ਲਏ, ਇਸ ਸ਼ਕਲ ਵਿੱਚ ਵਿਸ਼ਕਰਮਾ ਦੀ ਬਣਾਈ ਹੋਈ। ਸਾਧ ਸੰਗਤ, ਉਹ ਰਾਵਣ ਦਿਨਾਂ ਵਿੱਚ ਹੀ ਉਹਦਾ ਸੱਤਿਆਨਾਸ਼ ਹੋ ਗਿਆ। ਅੱਜ ਇਸ ਬੁਰੇ ਲਫ਼ਜ਼ਾਂ ਦੇ ਨਾਲ ਉਸਨੂੰ ਯਾਦ ਕੀਤਾ ਜਾਂਦਾ ਹੈ, ਮੂਰਖ ਰਾਵਣ ਯਾਦ ਰਹਿ ਗਿਆ, ਮੂਰਖ ਕਰਕੇ ਸੱਦੀ ਦਾ, ਕਿਉਂਕਿ ਮੂਰਖਾਂ ਵਾਲੇ ਕੰਮ ਜੋ ਕੀਤੇ। ਸੋ ਇਹ ਤੋਂ ਬਚਿਆ ਰਹੇ ਜਿਹੜਾ ਪੁਰਸ਼, ਬਹੁਤ ਸੁਖੀ ਰਹਿੰਦਾ। ਇੱਕ ਗੱਲ ਹੈ ਜੂਆ, ਜੂਆ ਖੇਲ ਕੇ ਤਾਂ ਸਾਧ ਸੰਗਤ, ਯੁਧਿਸ਼ਠਿਰ ਚੱਕਰਵਰਤੀ ਰਾਜਾ ਹਿੰਦੁਸਤਾਨ ਦਾ, ਜੂਆ ਖੇਲ ਕੇ ਰਾਜ ਭਾਗ ਹੀ ਹਾਰ ਗਿਆ। ਉਹ 14 ਸਾਲ ਦਾ ਬਣਵਾਸ, ਜਿਹਦੇ ਵਿੱਚ ਦਰਪ ਦਰ ਰੋਂਦੇ ਫਿਰਦੇ ਹਨ 5 ਭਰਾ, ਔਰ ਉਹਨਾਂ ਦੀ ਸੁਪਤਨੀ ਦਰੋਪਦੀ, ਕੀ ਹਾਲ ਹੁੰਦੇ, ਵਿੱਚ ਕਿਤੇ ਜਾ ਕੇ ਕਿਵੇਂ ਨੌਕਰ ਰਹੇ, ਕਿਵੇਂ ਤਕਲੀਫਾਂ ਉਠਾਈਆਂ। ਇਹੀ ਨਹੀਂ, ਰਾਜੇ ਨਲ ਜੈਸੇ ਉਹਨਾਂ ਨੇ ਕਿਤਨੀ ਦੁਰਦਸ਼ਾ ਪਾਈ, ਕਦੇ ਇਹਨਾਂ ਕੰਮਾਂ ਵਿੱਚ ਲੱਗਣ ਵਾਲਾ ਕਦੇ ਸੁਖੀ ਨਹੀਂ ਹੁੰਦਾ। ਇੱਕ ਬੁਰੀ ਸੁਸਾਇਟੀ ਦੇ ਜ਼ੇਰੇ ਅਸਰ ਬੁਰੇ ਸੁਭਾਅ ਪੈ ਜਾਂਦੇ ਹਨ, ਸਤਸੰਗ ਬੁਰੇ ਸੁਭਾਅ ਜੀਵਨ ਨੂੰ ਬਰਬਾਦ ਕਰ ਦਿੰਦੇ ਹਨ। ਉਹਨਾਂ ਤੋਂ ਬਚਣ ਵਾਸਤੇ ਸੁਸਾਇਟੀ ਬਦਲੇ, ਪਹਿਲੇ ਸੰਗਤ ਨੂੰ ਛੱਡ ਕੇ ਸਤਸੰਗ ਵਿੱਚ ਵਿਚਰਨਾ ਸ਼ੁਰੂ ਕਰੇ। ਇਉਂ ਹੌਲੀ ਹੌਲੀ ਬੁਰੇ ਸੁਭਾਅ ਜਦੋਂ ਹਟਦੇ ਜਾਣਗੇ, ਇਹ ਸੁਖੀ ਔਰ ਸ਼ਾਂਤ ਹੁੰਦਾ ਚਲਾ ਜਾਏਗਾ, ਇਹਦਾ ਜੀਵਨ ਸੋਹਣਾ ਸੁਨਹਿਰੀ ਹੁੰਦਾ ਚਲਾ ਜਾਏਗਾ। ਤਾਂ ਤੇ ਆਓ, ਗੁਰੂ ਜੀ ਸਾਨੂੰ ਗੁਰਮੁਖਾਂ ਵਾਲੀ ਜ਼ਿੰਦਗੀ ਬਤੀਤ ਕਰਨ ਵਾਸਤੇ ਪ੍ਰੇਰਦੇ ਹਨ, ਮਨਮੁਖਾਂ ਵਾਲੀ ਜ਼ਿੰਦਗੀ ਤੋਂ ਬਚਾਉਣ ਦੀ ਕੋਸ਼ਿਸ਼ ਕਰਦੇ ਹਨ। ਸਭ ਤੋਂ ਸ਼ੁਭ ਚਿੰਤਕ, ਸਭ ਤੋਂ ਜ਼ਿਆਦਾ ਬਿਹਤਰੀ ਚਾਹੁਣ ਵਾਲਾ ਸਿੱਖ ਦਾ ਗੁਰੂ ਹੀ ਹੋਇਆ ਕਰਦਾ ਹੈ। ਗੁਰੂ ਐਸੀ ਬਿਹਤਰੀ ਚਾਹੁੰਦਾ ਸਿੱਖ ਦੀ, ਚਾਹੁੰਦਾ ਗੁਰੂ ਜਿਸ ਦੇਸ਼ ਦਾ ਮੈਂ ਵਾਸੀ ਹਾਂ, ਜਿਹੋ ਜਿਹੇ ਆਨੰਦ ਵਿੱਚ ਮੈਂ ਲਿਵਲੀਨ ਹੈ, ਉਹ ਆਨੰਦ ਦਾ ਸਾਗਰ ਆਤਮ ਆਨੰਦ ਉਹ ਸਿੱਖ ਨੂੰ ਪ੍ਰਾਪਤ ਹੋ ਜੇ। ਹਰ ਸ਼ੋਕ ਅਨੰਤ ਨਹੀਂ ਬੀਆ, ਸ਼ੋਕ ਹਰ ਗੁਰੂ ਨਾਨਕ ਕੋ ਦੀਆ। ਦੰਦ ਪਤ ਉੱਚੀ ਅਵਸਥਾ ਜਿਹੜੀ ਜਿਉਂਦੇ ਜੀ ਪ੍ਰਾਪਤ ਹੁੰਦੀ ਹੈ, ਆਪਣੇ ਸਰੂਪ ਦੇ ਵਿੱਚ ਲਿਵਲੀਨ ਹੁੰਦਾ ਹੈ, ਗੁਰੂ ਸਿੱਖ ਨੂੰ ਉੱਥੇ ਪਹੁੰਚਾਉਣ ਦੇ ਵਾਸਤੇ ਵਾਰ ਵਾਰ ਸਿਕਸ਼ਾ ਦਿੰਦਾ ਹੈ, ਪ੍ਰੇਰਦਾ ਹੈ, ਕਿਤੇ ਤਾੜਨਾ ਦੇ ਲਫ਼ਜ਼ਾਂ ਦੁਆਰਾ, ਕਿਤੇ ਪਿਆਰ ਨਾਲ ਸਮਝਾਉਂਦਾ ਹੈ। ਤਾਂ ਤੇ ਆਓ, ਸਾਸਨ ਜਿਹੜਾ ਗੁਰਮੁਖ ਹੈ, ਗੁਰੂ ਦਾ ਕਿਹਾ ਮੰਨ ਕੇ ਆਪਣੀ ਜ਼ਿੰਦਗੀ ਨੂੰ ਸਵਾਰਦਾ ਹੈ, ਮਨਮੁਖ ਆਪਣੀ ਜ਼ਿੰਦਗੀ ਨੂੰ ਵਿਗਾੜ ਲਿਆ, ਗੁਰਮੁਖ ਲੱਦਾ ਮਨਮੁਖ ਗਵਾਇਆ। ਆਓ ਜੀ, ਗੁਰੂ ਬਾਬਾ ਜੀ ਉਹਨਾਂ ਠੇਕਿਆਂ ਨੂੰ ਸਿਕਸ਼ਾ ਦਿੰਦੇ, ਦੇਖੋ ਤੁਹਾਨੂੰ ਰੱਬ ਨੇ ਚੰਗੇ ਦੋਵੇਂ ਅਰੋਗ ਸਰੀਰ ਦਿੱਤੇ, ਜ਼ਮੀਨਾਂ ਜਾਇਦਾਦਾਂ ਦਿੱਤੀਆਂ, ਪੁੱਤਰ ਦੀਆਂ ਸਭ ਕੁਝ ਦਿੱਤਾ, ਪਰ ਤੁਸੀਂ ਮਾਨੁਖਦੇ ਨੂੰ ਪਾ ਕੇ ਹੈਵਾਨਾਂ ਵਾਲੇ ਕੰਮ ਕਰ ਰਹੇ ਹੋ, ਲੋਕਾਂ ਨੂੰ ਲੁੱਟਦੇ ਹੋ, ਠੱਗੀਆਂ 'ਤੇ ਲੱਕ ਬੰਨਿਆ ਹੋਇਆ, ਰੱਬ ਦੀ ਖਲਕਤ ਨੂੰ ਦੁਖੀ ਕਰਦੇ ਹੋ। ਖਲਕ ਖਲਕ ਹੀ ਜਾਣ ਕੇ ਕਿਸੇ ਦੁਖਾਵੇ ਨਾ ਹੈ, ਖਲਕ ਦੁਖੇ ਨੰਦ ਲਾਲ ਜੀ ਖਲਕ ਕੋ ਭੇਟਾ। ਹਾਂਜੀ, ਰੱਬ ਦੀ ਖਲਕਤ ਜਾਣ ਕੇ ਖਲਕਤ ਨੂੰ ਦੁਖੀ ਨਾ ਕਰੇ। ਖਲਕਤ ਕੀ ਦੀ ਹੈ? ਖਲਕ ਦੀ, ਰੱਬ ਦੀ। ਜੇ ਕਿਸੇ ਦੇ ਬੱਚੇ ਨੂੰ ਕੋਈ ਤੰਗ ਕਰੇ, ਉਹਦਾ ਪਿਓ ਕਿਤਨਾ ਨਾਰਾਜ਼ ਹੁੰਦਾ ਹੈ, ਬੱਚੇ ਨਾਲ ਪਿਆਰ ਕਰੋ, ਪਿਤਾ ਕਿਤਨਾ ਖੁਸ਼ ਹੁੰਦਾ ਹੈ। ਖਲਕਤ ਰੱਬ ਦੀ ਹੈ, ਖਲਕ ਸਾਰਿਆਂ ਦਾ ਪਿਤਾ ਹੈ, ਕੋਈ ਚੰਗਾ ਮਾੜਾ ਕੁਛ ਵੀ ਹੈ, ਇਹਨੂੰ ਦੁੱਖ ਦੇਣਾ ਚੰਗਾ ਨਹੀਂ, ਇਹਨਾਂ ਦੀ ਸੇਵਾ ਕਰਨੀ ਚੰਗੀ ਹੈ। ਸੋ ਇਸ ਵਾਸਤੇ ਕਹਿਣਗੇ, ਤੁਸੀਂ ਆਪਣੇ ਜੀਵਨ ਨੂੰ ਸੁਧਾਰੋ ਅਗਰ ਫਲਾ ਚਾਹੁੰਦੇ ਉਹਨਾਂ ਨੇ ਅਰਜ਼ ਕੀਤੀ ਗਰੀਬ ਨਾਲ ਜਿਵੇਂ ਹੁਕਮ ਹੋਵੇ ਹੁਣ ਅਸੀਂ ਹਜ਼ੂਰ ਦਾ ਬਚਨ ਮੰਨਣ ਨੂੰ ਤਿਆਰ ਹਾਂ। ਗੁਰੂ ਜੀ ਨੇ ਫਰਮਾਨ ਕੀਤਾ ਆਪਣੇ ਧਰਮਸ਼ਾਲ ਗੁਰਦੁਆਰਾ ਬਣਾਓ, ਗੁਰਦੁਆਰਾ ਬਣਾਓ ਔਰ ਜੋ ਠੱਗੀਆਂ ਉਹ ਤੋਂ ਅੱਗੇ ਵਾਸਤੇ ਪ੍ਰਣ ਕਰੋ ਕਿ ਬੁਰੇ ਕੰਮਾਂ ਤੋਂ ਬਚਾਂਗੇ। ਉਹਨਾਂ ਨੇ ਪ੍ਰਣ ਕੀਤੇ, ਗੁਰੂ ਕੀ ਸਿੱਖੀ ਧਾਰਨ ਕਰੋ। ਨੌ ਪਾਤਸ਼ਾਹ ਵੇਲੇ ਚੰਨਾ ਮਰ ਦਰਬਾਰ ਸੀ, ਉਹਨਾਂ ਨੇ ਗੁਰੂ ਕੀ ਸਿੱਖੀ ਧਾਰਨ ਕੀਤੀ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਿੱਖ ਬਣੇ, ਉੱਥੇ ਗੁਰਦੁਆਰਾ ਬਣਾਇਆ, ਇਹਨੇ ਧਰਮਸ਼ਾਲ ਬਣਾਈ। ਦੋ ਵੇਲੇ ਹੁਕਮ ਹੋਇਆ ਕਮ ਸੇ ਕਮ ਜੇ ਜ਼ਿਆਦਾ ਨਹੀਂ 24 ਘੰਟੇ ਵਿੱਚ 28 ਘੰਟੇ ਜ਼ਰੂਰ ਭਜਨ ਕਰਿਆ ਕਰੋ, ਬਾਣੀ ਕੀਰਤਨ ਸਤਸੰਗ ਹੁੰਦਾ ਰਹੇ। ਜਦੋਂ ਇੱਥੇ ਤੁਸੀਂ ਧਰਮਸ਼ਾਲ ਬਣਾਓਗੇ ਦੋ ਵੇਲੇ ਬਾਣੀ ਦਾ ਪਰਚਾ ਪੈਦਾ ਹੋ ਜਾਏਗਾ, ਬਹੁਤ ਸਾਰੇ ਮਹਾਂਪੁਰਖ ਆ ਕੇ ਕਿਆ ਕਰਨਗੇ, ਤੁਹਾਨੂੰ ਚੰਗੀ ਸਿੱਖਿਆ ਦੇਣਗੇ, ਤੁਹਾਡੇ ਜੀਵਨ ਉੱਚੇ ਹੋਣ ਵਾਸਤੇ ਮਦਦ ਮਿਲਦੀ ਰਹੇਗੀ। ਫਿਰ ਹੱਕ ਦੀ ਕਿਰਤ ਕਰੋਗੇ, ਨੇਕ ਨੀਤੀ ਦੀ ਕਿਰਤ ਕਰਦੇ ਹੋਏ ਗੁਰੂ ਕਾ ਲੰਗਰ ਚਲਾਓਗੇ, ਦਸ਼ਮਤ ਆਦਿ ਕੱਢ ਕੇ ਆਏ ਗਏ ਸਾਧੂ ਅਥਿੱਤੀ ਗਰੀਬ ਗੁਰਬੇ ਦੀ ਸੇਵਾ ਹੋਏਗੀ, ਤੁਹਾਡੇ ਮਨ ਨੂੰ ਸ਼ੁੱਧ ਕਰੇਗੀ ਔਰ ਮਨ ਨੂੰ ਸਫਾ ਕਰੇਗੀ, ਗਰੀਬਾਂ ਦੀ ਅਸ਼ੀਸ਼ ਤੁਹਾਡਾ ਬੜਾ ਭਲਾ ਕਰੇਗੀ। ਇਸ ਤਰੀਕੇ ਸਿਰ ਉਹਨਾਂ ਨੇ ਗੁਰੂ ਕੀ ਸਿੱਖੀ ਧਾਰਨ ਕਰਕੇ ਉੱਥੇ ਸਤਸੰਗ ਗੁਰਦੁਆਰਾ ਬਣਾਇਆ ਔਰ ਗੁਰੂ ਗੁਰੂ ਜਪਣ ਲੱਗੇ, ਗੁਰੂ ਕੇ ਸਿੱਖ ਬਣ ਗਏ, ਗੁਰੂ ਦੇ ਬਚਨਾਂ ਅਨੁਸਾਰ ਚੱਲ ਕੇ ਆਪਣੇ ਜੀਵਨ ਨੂੰ ਉੱਚਾ ਕਰਨ ਲੱਗੇ, ਠੱਗੀਆਂ ਆਦਿ ਸਾਰੇ ਬੁਰੇ ਕਰਮ ਛੱਡ ਦਿੱਤੇ।
ਤਾਰਦੇ ਨੇ ਸਾਨੂੰ ਬਚਨ
ਬਚਨ ਕੁਮਾਰੇ ਨਿਰਗੁਣ ਨਿਸਤਾਰੇ। ਗੁਰੂ ਬਚਨਾਂ 'ਤੇ ਪੈਰਾ ਦੇਣ ਵਾਲਾ ਕਿਤਨਾ ਨਿਸ਼ਿਤ ਅਤੇ ਨਿਸ਼ਿਤ ਵੀ ਹੈ, ਜਦੋਂ ਗੁਰੂ ਸ਼ਰਨ ਵਿੱਚ ਆਉਂਦਾ ਹੈ, ਇਸ ਮਾਰਗ 'ਤੇ ਚੱਲਦਾ ਹੈ, ਉਹਦਾ ਜੀਵਨ ਉੱਚਾ ਹੁੰਦੇ ਹੁੰਦੇ ਇੱਕ ਦਿਨ ਉਹ ਵੀ ਉੱਚਰੀ ਦਾ ਮਹਾਂਪੁਰਖ ਬਣ ਜਾਂਦਾ ਹੈ। ਬਾਲਮੀਕ ਲੁਟੇਰਾ ਜਦੋਂ ਸਤਪੁਰਸ਼ਾਂ ਦੀ ਸੰਗਤ ਹੋਈ, ਪ੍ਰਤੀਲੋਮ ਜਾਪ ਕੀਤਾ, ਉਹ ਵੀ ਰਿਸ਼ੀ ਬਣ ਗਿਆ, ਤਰਕਾਲੀ ਬਣ ਗਿਆ। ਹਜ਼ਾਰਾਂ ਵਰਸ ਪਹਿਲੇ ਰਾਮ ਚੰਦਰ ਜੀ ਦੇ ਅਵਤਾਰ ਧਾਰਨ ਤੋਂ ਜੋ ਕੁਛ ਕੌਤਕ ਕਰਨੇ ਸੀ ਉਹਨਾਂ ਨੇ ਆਪਣੇ ਅਨੁਭਵ ਨਾਲ ਪਹਿਲੇ ਲਿਖ ਦਿੱਤੇ। ਇਸ ਕਰਕੇ ਹੀ ਬਾਲਮੀਕੀ ਰਾਮਾਇਣ ਸਾਰੇ ਰਾਮਾਇਣਾਂ ਵਿੱਚੋਂ ਅੱਛੀ ਮੰਨੀ ਹੈ, ਕਿਉਂਕਿ ਅਨੁਭਵੀ ਪੁਰਸ਼ ਦੀ ਬਣਾਈ ਹੋਈ। ਸੰਯੋਗ ਕਰਕੇ ਇਸੀ ਤਰ੍ਹਾਂ ਕਿਹਦੀ ਕਿਹਦੀ ਗਿਣਤੀ ਕੀਤੀ ਜਾਵੇ, ਅਜਾਮਲ ਜੈਸੇ, ਗਨਕਾ ਜੈਸੇ, ਹੋਰ ਜੋ ਜੋ ਆਪਣੇ ਸਤਸੰਗ ਵਿੱਚ ਪ੍ਰਾਪਤ ਹੋਏ, ਜਿਨ ਜਿਨ ਸਾਧ ਸੰਗ ਪਾਇਆ ਸੋ ਤੈਂ ਆਪ ਕਰਾਇਆ, ਜਿਨ ਜਿਨਮ ਸੰਗ ਪ੍ਰਾਪਤ ਹੋਈ, ਗੁਰੂ ਸ਼ਰਨ ਪ੍ਰਾਪਤ ਹੋਈ, ਉਹ ਸੰਸਾਰ ਸਮੁੰਦਰ ਨੂੰ ਸੁਖੈਨੀ ਤਰ ਗਏ, ਜਿਵੇਂ ਗਊ ਦੀ ਪੈੜ ਵਿੱਚ ਪਾਣੀ ਤਰ ਜਾਣਾ ਸੁਖ ਹੁੰਦਾ ਹੈ, ਐਸਾ ਹੀ ਤਰ ਜਾਈਦਾ। ਤਾਂ ਤੇ ਸਤਸੰਗਤ ਕਰਨਾ, ਗੁਰੂ ਸ਼ਰਨ ਵਿੱਚ ਆਉਣਾ, ਕਿਤਨੇ ਦਿਨ ਦਾ ਪੰਗ, ਇਸ ਪੰਡਾਲ ਦਾ ਤੁਹਾਡਾ ਇਹ ਆਖਰੀ ਦੀਵਾਨ ਹੈ, ਅੱਜ ਤਕਰੀਬਨ ਮਹੀਨੇ ਤੋਂ ਜ਼ਿਆਦਾ ਦਿਨ ਹੋ ਗਏ, ਅੱਜ 33 ਦੀ ਸੁਇਓ ਰੋਜ਼ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਦਾ ਕੀਰਤਨ, ਗੁਰਬਾਣੀ ਦੀ ਵਿਚਾਰ, ਗੁਰਮਤਿ ਦੀ ਵਿਚਾਰ, ਗੁਰੂ ਦੀਆਂ ਸਿਕਸ਼ਾਵਾਂ ਜਿਹੜੀਆਂ ਸਾਡੇ ਜੀਵਨਾਂ ਦੇ ਵਾਸਤੇ ਲਾਭਦਾਇਕ, ਜੀਵਨਾਂ ਨੂੰ ਉੱਚੇ ਬਣਾਉਣ ਵਾਲੀਆਂ, ਲੋਕ ਸੁਖੀ ਪੁਰ ਲੋਕ ਸਹੇਲੇ ਬਣਾਉਣ ਵਾਲੀਆਂ, ਉਹਨਾਂ ਦੀ ਵਿਚਾਰ ਹੁੰਦੀ ਰਹੀ ਹੈ। और बेअंत प्रेमियां ने गुरु का अमृत पान किया है। अमृत पान करके शासन हर एक मजहब के चार मंजिला मनिया है, जिमें आम दुनिया के प्राइमरी मैट्रिक बीए एम ए आदि पढ़ाई मनी है। इसी तरह जितने भी मजहब हैं मानो प्रभु नूं मिलदे झगड़े चाटे इन्हां च कोई नहीं, झगड़े चाटे पा लेने अपनियां गलतियां होया करदियां, यह सारे प्रभु नूं मिलदे मानो रस्ते हैं। रस्ते विच फर्क होया करता है, मंजिले मकसूद विच कोई फर्क नहीं होया करता। चार मंजिला मनियां ने, मंजिले शरीयत, मंजिले तरीकत, मंजिले हकीकत, मंजिले मारफत। साढ़े गुरु नानक देव गुरु कलगीधर महाराज के घर में पहले सिख गुरु शरीर आता है, अमृत पान करता रहता ते पक्का क्रैता तो बचता है, पंज बाणियां दा निजमी हो जाता या इतना होर पाठ कर लेंदा है। सो इस तरीके सिर सत्संग कर लग पैंदा है। ये मानो बुराई वालों बना लग पैंदे, बुरी रहो जिहड़ी अंदर आके इस दे मन नूं भरा गंदा करदी ओह रुक जाती है, चंगी रहो जिहड़ी है पहली गंद मन नूं खिच के लै जाती है। इउं आहिस्ता आहिस्ता इसका जीवन उच्चाउणा शुरू हुंदा। आनमतां विच तीन वक्त संध्या कराउंदे आ, इस्लाम दे विच पंज नमाज़ां रखियां ओह मंजिले शरीयत। मंजिले शरीयत का मतलब यह नहीं भी किसी ना दूसरे मजहबों के नाल झगड़े झाटे पैदा कर लेने, ऐसा नहीं, ये अपने गलतियां होया करदियां। हाँ इउं करते करते अगे जिन्हें प्राइमरी कहलाउंदी, प्राइमरी पास कर ली अगे मैट्रिक का अधिकारी हुंदा। मैट्रिक नाम सिमरन अभ्यास करते करते जो नाम सिमरन दे अंत तरीके हैं वेखड़ी बाणी, मध्मा बाणी, संती बाणी, पराबाणी द्वारा नाम सिमरन हुंदा है, श्वास श्वास नाम का सिमरन हुंदा है, गुरमुख रोम रोम त्यावे नाम का सिमरन हुंदा है, दोनों अखा के मध्य बिरती टका के नाम का सिमरन हुंदा है, तृप्ति बिरती टका के नाम का सिमरन हुंदा है, दसवें द्वार विच नाम का सिमरन हुंदा है इत्यादि। पैर के गुटे तो ला के सिर की चोटी तक नाम की धुनी हो रही है। नवनीत अमृत पर्व का नाम दे ही मैं इसका विश्राम। नवनीतियां का दाता सारिया शक्तियां का शक्ति वाहगुरु अंतरजामी का नाम हर एक इंसान के शरीर विच उसकी रौ चल रही है, पैर के गुठे तो सिर की चोटी तक चल रही है। पर जो जो सत्संग करता है महापुरुष की शुभ द्वारा अभ्यास करता है इसमें यह वस्तु प्राप्त होंगी चली जाती है। त्यों त्यों नाम के मगन हों इसका मन जोड़ा नाम रूप ही बन जाता, आनंद का सागर ही बन जाता है। सो यह अगली मंजिल है नाम सिमरन की। इस मन की अंतरमुखता, मन की शुद्धि, मन की पूरी एकाग्रता द्वारा यह ब्रह्म ज्ञान का प्रभु दर्शन का अधिकारी बनता है। इन मंजिले तरीकत कहते हैं, मैट्रिक कहते हैं गुरुआनियत की। इं करते करते जो मन शुद्ध हो जाता है, बुद्ध शुद्ध हो जाती है, बुद्ध बरीक हो जाती है, फिर निर्गुण ब्रह्म नूं पछाणन का अधिकारी हो जाता है। फिर सूझबूझ आउंदी, क्योंकि अस्थूल मत जिहड़ी है, अस्थूल बुद्ध जिहड़ी अस्थूल गल्लां नूं समझ सकती है, बरीक जिहड़ा परमात्मा अति सूक्ष्म है, निराकार रूप रेशम सी न्यारा, उन्हों समझण दे वास्ते उह जी बरीक बुद्ध दी लोड़ हुंदी है। इउं नाम अभ्यास करते करते बुद्ध बरीक हो जाती है, फिर उसकी सूझबूझ उसके लक्षणों का अच्छी तरह पता लग जाता है। इस अवस्था विच आ के जदों इस पासे दा विचारां पैदा हुंदियां हन, इस नूं मंजिले हकीकत कहिंदे, हक दी सोझी। इउं करते करते अखीर मंजिले मारफत दे विच इहनूं बीए कहिंदे दुनिया दे स्कूलां नूं। सो अखीर परमेश्वर दे विच वाहिगुरू दे विच इउं लिवलीन हो जाता है जिवें एक बूंद समुद्र में सिट दिती जाए, वह बूंद नहीं रह जाती, आपा गवा के समुद्र ही बाकी रहिंदा है। इको ही परमेश्वर जिसकी बाबत गुरु जी ने दस्या, आदि सच जुगाद सच है भी सच नानक हो सी भी सच, ईश्वर दूसर हुआ ना हो, उस तो बिना दूजा ना कोई था ना है, वासदेव सर्वत्र में ऊं न कथन उठाए, कितुत सदी संग है नानक कहां दुआए। सारे विचों वसदा है, उसे दा दीदार हुंदा है। तो यह जे पुरश की अवस्था के विच ये संसार संसार नहीं रह जाता, ये जगत हर का रूप है, हर रूप नदरी आया। अज्ञानी की दृष्टि इको रस्सी दो पुरशां दो किस्म की प्रतीत हुंदी है, रस्सी दे अज्ञानी नूं सप दिंदा है, सप देखण वाले दिल धकदा है, कांबा छिड़दा है, डरदा है, उपा करदा है, दुखी होकर नठदा है। जिहड़ा असली दर्शी है जिसनों पता है भी रस्सी है, और रस्सी देखता हुआ शांत चित है। इसी तरह ਅਗਿਆਨੀ ਭੁੱਲੜ ਆਦਮੀ ਦ੍ਰਿਸ਼ਟੀ ਚ ਜਗਤ ਹੈ, ਜਿਹਦੀ ਭੁੱਲ ਅਗਿਆਨ ਅਵਿਦਿਆ ਦੂਰ ਹੋ ਗਈ, ਉਹ ਪੜਦਾ ਚੱਕਿਆ ਗਿਆ। ਇਸ ਮਾਰਗ ਤੇ ਚੱਲਦੇ ਚੱਲਦੇ ਉਹਦੀ ਨਿਗਾਹ ਵਿੱਚ ਇਹ ਜਗਤ ਨਹੀਂ ਰਹਿ ਜਾਂਦਾ, ਸਾਧੂ ਇਹ ਜਗਤ ਹਰ ਕਾ ਰੂਪ ਹਰ ਰੂਪ ਨਦਰੀ ਆਇਆ।
ਇਹ ਜਗਤ ਹਰ ਕਾ ਰੂਪ ਹੈ ਜੀ, ਹਰ ਕਾ
ਰਹਿ ਜਾਂਦਾ ਉਸਦੀ ਦ੍ਰਿਸ਼ਟੀ ਵਿੱਚ। ਇਹ ਨੇਤਰੋਂ ਮੇਰਿਓ, ਗੁਰੂ ਅਮਰਦਾਸ ਤੀਸਰੇ ਪਾਤਸ਼ਾਹ, ਇਹ ਨੇਤਰੋਂ ਮੇਰਿਓ ਹਰ ਤੁਮ ਮੈਂ ਜੋ ਤਰੀ, ਹਰ ਬਿਨਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹ ਵਿਸ਼ਵ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰੂ ਪ੍ਰਸ਼ਾਦੀ ਬੂਝਿਆ, ਜਾਂ ਵੇਖਾਂ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ, ਇਹ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦਿਵ ਦਿਸ਼ਟ। ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਟ। ਜਦੋਂ ਮੋਤੀ ਉੱਤਰ ਗਿਆ ਅੱਖਾਂ ਤੋਂ, ਅੱਖਾਂ ਦੀ ਨਿਗਾਹ ਠੀਕ ਹੋ ਗਈ, ਜੋ ਅਸਲੀ ਅਸੀਂ ਦਿਸਣ ਲੱਗ ਪਈ। ਇਸੀ ਤਰ੍ਹਾਂ ਬੁੱਧ ਰੂਪੀ ਨੇਤਰਾਂ ਦੇ ਉੱਪਰ ਅਗਿਆ ਰੂਪੀ ਮੋਤੀ ਆਇਆ ਹੈ। ਜਦੋਂ ਇਉਂ ਲੈ ਗਿਆ ਇਸ ਮਾਰਗ ਤੇ ਚੱਲਦੇ ਚੱਲਦੇ, ਫਿਰ ਉਹਨਾਂ ਨੇਤਰਾਂ ਦੁਆਰਾ ਜੋ ਅਸਲੀਅਤ ਹੈ ਉਹ ਦਿਸ ਪਏਗੀ। ਉਸ ਅਵਸਥਾ ਨੂੰ ਗੁਰੂ ਜੀ ਇੱਥੇ ਜ਼ਾਹਰ ਕਰਦੇ ਹਨ। ਸੰਤ ਸੰਗ ਅੰਤਰ ਪ੍ਰਭੁ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ, ਸਗਲ ਸਮੱਗਰੀ ਏਕ ਸਘਟਮਾ ਹੈ, ਅਨਕ ਰੰਗ ਨਾਨਾ ਦਿਸ਼ਟਾ ਹੈ, ਨਵਨਿਤ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ਼ਕਾ ਵਿਸਰਾਮ, ਸੁਨ ਸਮਾਧ ਅਨਹਤ ਤੈ ਨਾਦ, ਕਹਿਣ ਨਾ ਜਾਈ ਅਚਰਜ ਵਿਸਮਾਦ, ਤਿੰਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤਿਸ ਜਨ ਸੋ ਜੀਵ ਪਾਏ। ਉਸ ਅਵਸਥਾ ਵਿੱਚ ਗੁਰੂ ਜੀ ਕਹਿੰਦੇ ਨੇ, ਸੰਤਾਂ ਦੀ ਸੰਗਤ ਕਰਕੇ ਵਾਹਿਗੁਰੂ ਦਾ ਦੀਦਾਰ ਇਉਂ ਕਰ ਲਿਆ ਜਮੌਲਾ ਹੁੰਦਾ। ਸੋ ਇਉਂ ਅੱਗੇ ਦੱਸਦੇ ਹੈ, ਸੋ ਅੰਤਰ ਸੋ ਬਾਹਰ ਅਨੰਤ, ਖਟਖਟ ਵਿਆਪ ਰਿਹਾ ਭਗਵੰਤ, ਹਰਨ ਮਾਹੇ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ, ਵਣ ਤ੍ਰਿਣ ਪਰਬਤ ਹੈ ਪਾਰਧਮ, ਜੈਸੀ ਆਗਿਆ ਤੈਸਾ ਕਰਮ, ਕੌਣ ਪਾਣੀ ਬੈਸੰਤਰ ਮਾਹੇ, ਚਾਰ ਕੁੰਟ ਦੇ ਵਿਸ਼ੇਸ਼ ਮਾਹੇ, ਇਸ ਤੇ ਭਿੰਨ ਨਹੀਂ ਕੋਠੋਂ, ਗੁਰ ਪ੍ਰਸ਼ਾਦ ਨਾਨਕ ਸੁਖ ਪਾਓ। ਇਸ ਤਾਂ ਉਹ ਤੋਂ ਬਿਨਾਂ ਕੋਈ ਥਾਂ ਹੀ ਨਹੀਂ ਹੈ। ਸਾਰੇ ਸਥੂਲ ਸੂਖਮ ਸਗਲ ਭਗਵਾਨ, ਨਾਨਕ ਗੁਰਮੁਖ ਬਣ ਪਛਾਣ, ਸਭ ਗੋਬਿੰਦ ਹੈ ਸਭ ਗੋਬਿੰਦ ਹੈ, ਗੋਬਿੰਦ ਬਿਨੇ ਕੋਈ, ਸੂਤ ਇੱਕ ਮਨ ਸੰਸ ਜੈਸੇ, ਓਤ ਬੋਤ ਪ੍ਰਭ ਸੋਈ, ਜਲ ਤਰੰਗ ਅਰ ਫੇਨ ਬੁੱਧ ਵਧਾ, ਜਲ ਤੇ ਭਿੰਨ ਨ ਹੋਈ। ਇਹ ਪ੍ਰਪੰਚ ਪਾਰਬ੍ਰਹਮ ਕੀ ਲੀਲਾ, ਵਿਚਰਤ ਆਨਨ ਹੋਈ।
ਇਹ ਜਗਤ ਹਰ ਕਾ ਰੂਪ ਹੈ ਜੀ, ਹਰ ਕਾ ਜਗਤ ਹਰ ਕਾ ਰੂਪ ਹੈ ਜੀ, ਹਰ
ਮੰਜ਼ਲੇ ਮਾਰਫਤ ਦਾ ਅਧਿਕਾਰੀ ਯਾਨੀ ਉਸ ਵਿੱਚ ਵਿਚਰਨ ਵਾਲਾ ਹੁੰਦਾ ਹੈ। ਬੂੰਦ ਸਮੁੰਦਰ ਵਿੱਚ ਮਿਲ ਗਈ, ਆਪਾਂ ਗਵਾ ਕੇ ਸਮੁੰਦਰ ਰੂਪੀ ਬਣ ਗਈ, ਦੂਜੀ ਕੋਈ ਚੀਜ਼ ਹੀ ਨਹੀਂ ਹੈ। ਸਮੁੰਦਰ ਥਾ ਹਵਾ ਦੇ ਨਾਲ ਲਹਿਰਾਂ ਝੱਗ ਬਦਲਦੇ ਉੱਠ ਖੜੇ, ਜਦੋਂ ਹੌਲੀ ਹੌਲੀ ਸ਼ਾਂਤ ਹੋ ਗਏ ਪਾਣੀ ਦਾ ਪਾਣੀ, ਪਹਿਲਾਂ ਵੀ ਪਾਣੀ ਥਾ, ਜੇ ਝੱਗ ਲਹਿਰ ਬਦਲ ਫਿਰ ਵੀ ਪਾਣੀ ਹੀ ਹੈ। ਜਦੋਂ ਸ਼ਾਂਤ ਹੋ ਗਏ ਫਿਰ ਵੀ ਪਾਣੀ, ਪਾਣੀ ਤੋਂ ਬਿਨਾਂ ਤਿੰਨਾਂ ਕਾਲਾਂ ਵਿੱਚ ਕੋਈ ਚੀਜ਼ ਨਾ ਥੀ, ਨਾ ਹੈ, ਨਾ ਹੋਵੇਗੀ। ਇਸੀ ਤਰ੍ਹਾਂ ਵਾਹਿਗੁਰੂ ਤੋਂ ਬਿਨਾਂ ਨਾ ਕੁਛ ਥਾ, ਨਾ ਹੈ, ਨਾ ਹੋਗਾ। ਪਹਿਲਾਂ ਨਿਰਾਕਾਰ ਵਾਹਿਗੁਰੂ ਸੀਗਾ, ਫਿਰ ਜਦੋਂ ਚਿੱਤ ਸ਼ਕਤੀ ਦੁਆਰਾ ਪ੍ਰਪੰਚ ਰੂਪ ਹੋ ਗਿਆ, ਫਿਰ ਵੀ ਵਾਹਿਗੁਰੂ ਹੀ ਹੈ। ਜਦੋਂ ਵਾਹਿਗੁਰੂ ਨੇ ਆਪਣੀ ਚਿੱਤ ਸ਼ਕਤੀ ਨੂੰ ਸੰਕੋਚ ਲਿਆ, ਨਿਰਾਕਾਰ, ਫਿਰ ਵੀ ਵਾਹਿਗੁਰੂ ਹੀ ਹੈ। ਸੋਨਾ ਹਰ ਤਿੰਨਾਂ ਕਾਲਾਂ ਵਿੱਚ ਪਹਿਲੇ ਵੀ ਸੋਨਾ ਥਾ, ਡਲੀ ਸੀ। ਗਹਿਣੇ ਬਣ ਗਏ ਬੇਅੰਤ ਕਿਸਮ ਦੇ, ਫਿਰ ਵੀ ਸੋਨਾ ਹੀ ਹੈ। ਗਹਿਣੇ ਨੂੰ ਭੰਨ ਕੇ ਫਿਰ ਸੋਨੇ ਦੀ ਡਲੀ, ਸੋਨਾ ਹਰ ਤਿੰਨਾਂ ਕਾਲਾਂ ਵਿੱਚ। ਇਸੀ ਤਰ੍ਹਾਂ ਵਾਹਿਗੁਰੂ ਤੋਂ ਬਿਨਾਂ ਨਾ ਕੁਛ ਥਾ, ਨਾ ਹੈ, ਨਾ। ਇਸ ਅਵਸਥਾ ਵਿੱਚ ਪਹੁੰਚ ਕੇ ਅਸਲੀਅਤ ਪ੍ਰਗਟ ਹੋ ਜਾਂਦੀ ਹੈ, ਜਿਸ ਦੀ ਸਿੱਖਿਆ ਚਾਰ ਵੇਦ, ਛੇ ਸ਼ਾਸਤਰ, ਸਾਰਾ ਪ੍ਰਾਣ ਸਤਾਈ ਸਿਮਰਤੀਆਂ, ਪ੍ਰਾਣ ਕਰਮ, ਅੰਜੀਲ, ਤੋਰੇ ਆਦਿ, ਤਮਾਮ ਸਤਪੁਰਸ਼ ਤੇਰੇ ਗੁਰਬਾਣੀ ਸਾਰੀ ਇਸ ਗੱਲ ਨੂੰ ਸਿੱਧ ਕਰ ਰਹੀ ਹੈ। ਇਹ ਅਵਸਥਾ ਪ੍ਰਾਪਤ ਹੋ ਕੇ ਇਸਦੀ ਆਤਮ, ਇਹ ਜਿਹੜਾ ਆਤਮਿਕ ਸਫ਼ਰ ਹੈ, ਖਤਮ ਹੋ ਜਾਂਦਾ ਹੈ। ਫਿਰ ਇਹਦੇ ਆਪਣੇ ਵਾਸਤੇ ਨਹੀਂ ਜੀਵਨ ਮੁਕਤੀ ਦਾ ਆਨੰਦ ਮਾਣਦਾ, ਜਾਂ ਦੂਸਰਿਆਂ ਦੇ ਪ੍ਰਾਰੰਭ ਦਾ ਉਹਦਾ ਸਰੀਰ ਹੋਇਆ ਕਰਦਾ, ਆਪਣਾ ਨਹੀਂ ਹੋਇਆ ਕਰਦਾ। ਤਾਂ ਤੇ ਆਓ ਸਾਧ, ਇੱਥੇ ਪਹੁੰਚਣ ਤੱਕ ਗੁਰੂ ਬਾਬਾ ਜੀ ਦੀ ਸਿੱਖਿਆ ਹੈ। ਜਦੋਂ ਅਸੀਂ ਗੁਰੂ ਸ਼ਰਨ ਵਿੱਚ ਆ ਕੇ ਹੌਲੀ ਹੌਲੀ ਮੰਜ਼ਲੇ ਸ਼ਰੀਅਤ, ਤਰੀਕਤ, ਹਕੀਕਤ, ਮਾਸ ਆਦਿ ਮੰਜ਼ਲਾਂ ਤੈਅ ਕਰ ਲਵਾਂਗੇ, ਜਿੱਥੋਂ ਵਿਛੜਿਆ ਉੱਥੇ ਫਿਰ ਜਾਣ ਲਾਂਗੇ। ਇਸ ਅਵਸਥਾ ਵਿੱਚ ਜਿਹਨੂੰ ਇਹ ਅਵਸਥਾ ਪ੍ਰਾਪਤ ਹੈ, ਉਹ ਆਨੰਦ ਦਾ ਸਮੁੰਦਰ ਉਸਨੂੰ ਪ੍ਰਾਪਤ ਹੈ। ਉਹਦੀਆਂ ਤੱਤ ਗਿਆਨ ਵਾਸ਼ਨਾ ਖੈ ਮਨੋਨਾਸ਼, ਇਹ ਵਾਸ਼ਨਾ ਖੈ ਹੋ ਕੇ ਤਦਰੂਪ ਹੋ ਗਿਆ, ਅੱਗੇ ਕੋਈ ਉਪਦੇਸ਼ ਨਹੀਂ ਹੈ। ਆਓ ਸਾਧ ਸਿੰਘ, ਹੁਣ ਇੰਨੇ ਦਿਨ ਗੁਰੂ ਬਾਬਾ ਜੀ ਦੀ ਬਾਣੀ ਦਾ ਉਪਦੇਸ਼, ਇੱਥੇ ਤੱਕ ਗੁਰੂ ਜੀ ਪਹੁੰਚਾਉਣ ਵਾਸਤੇ ਸਾਨੂੰ ਸਿੱਖਿਆ ਦਿੱਤੀ ਹੈ। ਹੁਣ ਚੂੰਕਿ ਵਕਤ ਇਜਾਜ਼ਤ ਨਹੀਂ ਦਿੰਦਾ, ਇਸ ਵਾਸਤੇ ਗੁਰੂ ਸਤੋਤਰ ਪੜ੍ਹੋ।
ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ
ਯਾਦ ਰੱਖਣਾ ਹੁਣ ਅਰਦਾਸ ਵੀ ਜੋਗਾ ਉਸ ਤੋਂ ਬਾਅਦ ਹੁਕਮਨਾਮਾ ਸੁਣ ਕੇ ਫਿਰ ਚਾਲੇ ਪਾਉਣੇ ਉਸ ਵਿਚਾਰਾਂ ਜੋ ਸਭ ਲੋਕਾਂ ਦਾ ਖਿਆਲ ਹੈ ਉਹ ਸੁਣਾਉਣਾ